ਅਗਲੇ ਦਿਨ ਸ੍ਰੀ ਸਤਿਗੁਰੂ ਸੁੰਦਰ ਸਦਨ ਤੋਂ ਆਏ, ਮਸਲਤ ਕਰ ਬਹੁਤ ਸਕਲ ਨਿਮੋ ਕਮਲ ਪਦ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਪਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਕਲਗੀਧਰ ਚੋਜੀ ਪ੍ਰੀਤਮ ਦਸਮੇਸ਼ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ। ਨਾਹਣ ਦੇ ਰਾਜੇ ਨੇ ਜਿਹਦਾ ਨਾਂ ਰਾਜਾ ਮੇਦਨੀ ਪ੍ਰਕਾਸ਼ ਹੈ, ਕਲਗੀਧਰ ਦਾ ਸੁਜਸ ਸੁਣਿਆ, ਇਹਦੇ ਅੰਦਰ ਭਾਵਨਾ ਜਾਗੀ ਹੈ, ਮੈਂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਾਂ, ਪਰ ਇਹਦੀ ਮਜਬੂਰੀ ਸੀ, ਆਪ ਚੱਲ ਕੇ ਨਹੀਂ ਸੀ ਜਾ ਸਕਦਾ। ਇਹਨੇ ਆਪਣੇ ਮੰਤਰੀਆਂ ਵਜ਼ੀਰਾਂ ਨਾਲ ਸਲਾਹ ਕਰਕੇ ਆਪਣੇ ਇੱਕ ਖਾਸ ਦੂਤ ਨੂੰ, ਅਹਿਲਕਾਰ ਨੂੰ ਚਿੱਠੀ ਦੇ ਕੇ ਗੁਰੂ ਕਲਗੀਧਰ ਜੀ ਕੋਲ ਸ੍ਰੀ ਅਨੰਦਪੁਰ ਸਾਹਿਬ ਭੇਜਿਆ। ਇਹ ਵਕੀਲ ਚੱਲ ਕੇ ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਆਇਆ, ਸਾਹਿਬ ਨੂੰ ਬੇਨਤੀ ਕੀਤੀ ਹੈ, ਮਹਾਰਾਜ ਕਿਰਪਾ ਕਰੋ, ਰਾਜਾ ਮੇਦਨੀ ਪ੍ਰਕਾਸ਼ ਦੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਤਾਂਘ ਜਾਗੀ ਤੇ ਤੁਸੀਂ ਦਇਆ ਕਰਕੇ ਕਿਰਪਾ ਕਰਕੇ ਉਹਦੀ ਜੋ ਸਿਰਮੌਰ ਰਿਆਸਤ ਹੈ, ਨਾਹਣ ਨਗਰ ਹੈ, ਉੱਥੇ ਚੱਲ ਕੇ ਚਰਨ ਪਾਓ। ਬੜਾ ਸੁੰਦਰ ਇਲਾਕਾ ਹੈ, ਬੜੀ ਰਮਣੀਕ ਧਰਤੀ ਹੈ, ਤੁਹਾਡਾ ਮਨ ਵੀ ਉੱਥੇ ਲੱਗੇਗਾ, ਲਾਗਿਓ ਜਮੁਨਾ ਨਦੀ ਵਗਦੀ। ਸਤਿਗੁਰੂ ਜੀ ਨੇ ਬਚਨ ਕੀਤਾ, ਉਸ ਦੂਤ ਨੂੰ ਜਵਾਬ ਦਿੱਤਾ, ਆਵਾਂਗੇ ਜ਼ਰੂਰ ਪਰ ਹਾਲੇ ਨਹੀਂ, ਕਿਉਂਕਿ ਇੱਧਰ ਰਾਜੇ ਭੀਮ ਚੰਦ ਦੀਆਂ ਫੌਜਾਂ ਦੀ ਅਸੀਂ ਉਡੀਕ ਕਰ ਰਹੇ ਹਾਂ, ਕਦੇ ਵੀ ਸਾਡਾ ਜੰਗ ਯੁੱਧ ਹੋ ਸਕਦਾ, ਇੱਥੋਂ ਜੰਗ ਯੁੱਧ ਤੋਂ ਵਿਹਲੇ ਹੋ ਜਾਈਏ ਫਿਰ ਅਸੀਂ ਚੱਲ ਕੇ ਨਾਹਣ ਆਵਾਂਗੇ, ਤੁਸੀਂ ਕੁਝ ਦਿਨ ਸਾਡੇ ਕੋਲ ਰਹੋ, ਕੁਝ ਦਿਨ ਇੱਥੇ ਨਿਵਾਸ ਕਰਕੇ ਚਲੇ ਜਾਣਾ। ਹੁਣ ਜਦੋਂ ਸਤਿਗੁਰਾਂ ਨੇ ਜਵਾਬ ਦਿੱਤਾ ਤੇ ਜਿਹੜੇ ਲਾਗੇ ਮਸੰਦ ਬੈਠੇ ਸਨ ਉਹਨਾਂ ਆਖਿਆ, ਇਹ ਤਾਂ ਬੜੀ ਵਧੀਆ ਗੱਲ ਬਣੀ ਹੈ, ਜੇ ਗੁਰੂ ਸਾਹਿਬ ਨਾਹਣ ਚਲੇ ਜਾਣ, ਸਿਰਮੌਰ ਰਿਆਸਤ ਵਿੱਚ ਚਲੇ ਜਾਣ ਤੇ ਜੰਗ ਟਲ ਜਾਏਗਾ, ਇੱਧਰ ਰਾਜਾ ਭੀਮ ਚੰਦ ਵਿਆਹ ਦੇ ਕੰਮ ਵਿੱਚ ਲੱਗਾ ਹੋਇਆ, ਗੁਰੂ ਸਾਹਿਬ ਦਾ ਖਿਆਲ ਉੱਧਰ ਲੱਗ ਜਾਏਗਾ ਤੇ ਜੰਗ ਟਲ ਜਾਏਗਾ। ਇਹ ਮਾਤਾ ਗੁਜਰੀ ਜੀ ਦੇ ਕੋਲ ਆਏ ਤੇ ਮਾਤਾ ਜੀ ਨੂੰ ਆ ਕੇ ਬੇਨਤੀ ਕਰਕੇ ਸਮਝਾਉਣ ਲੱਗੇ, ਮਾਤਾ ਜੀ ਹੁਣ ਸਮਾਂ, ਗੁਰੂ ਜੀ ਨੂੰ ਪ੍ਰੇਰ ਕੇ ਉੱਧਰ ਲੈ ਚੱਲੋ ਤਾਂ ਜੋ ਇਹ ਜੰਗ ਦਾ ਸਮਾਂ ਟਲ ਜਾਏ। ਮਾਤਾ ਜੀ ਨੇ ਵੀ ਸਲਾਹ ਦਿੱਤੀ ਕਿ ਤੁਸੀਂ ਜਿਹੜੇ ਖਾਸ ਮਸੰਦ ਨੇ ਦੀਵਾਨ ਆਨੰਦ ਚੰਦ ਜੀ ਜਾਂ ਫਿਰ ਗੁਰੂ ਸਾਹਿਬ ਜੀ ਦੀ ਭੂਆ ਦੇ ਪੁੱਤਰ ਨੇ ਪੰਜੇ ਭਰਾ, ਉਹਨਾਂ ਨੂੰ ਵੀ ਪ੍ਰੇਰੋ ਕਿ ਉਹ ਸਾਰੇ ਗੁਰੂ ਸਾਹਿਬ ਨੂੰ ਬੇਨਤੀ ਕਰਨ। ਤੇ ਗੁਰੂ ਸਾਹਿਬ ਜੀ ਨੂੰ ਪ੍ਰੇਰ ਕੇ ਆਪਾਂ ਉਹਨਾਂ ਨੂੰ ਬੇਨਤੀ ਕਰਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਸਿਰਮੌਰ ਰਿਆਸਤ ਵੱਲ ਲੈ ਚੱਲੀਏ। ਤੋ ਇਸ ਪ੍ਰਕਾਰ ਨਾਲ ਮਾਤਾ ਗੁਜਰੀ ਜੀ ਨਾਲ ਇਹਨਾਂ ਮਸੰਦਾਂ ਨੇ ਸਲਾਹ ਕੀਤੀ ਹੈ। ਸਲਾਹ ਕਰਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰ ਰਹੇ ਨੇ, ਆਓ ਜਿਵੇਂ ਸਤਿਗੁਰੂ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਨਾਹਣ ਨੂੰ ਚਾਲੇ ਪਾਏ ਹਨ। ਇਹ ਕਥਾ ਅੱਜ ਦੇ ਪ੍ਰਕਰਣ ਵਿੱਚ ਆ ਰਹੀ ਹੈ, ਸਰਵਣ ਕਰੀਏ। ਦਸਮ ਪਿਤਾ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਅਗਲੇ ਦਿਨ ਸ੍ਰੀ ਸਤਿਗੁਰੂ ਸੁੰਦਰ ਸਦਨ ਸੁਆਏ।
ਅਗਲੇ ਦਿਨ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਪਹਿਲੇ ਦਿਨ ਤਾਂ ਬਚਨ ਬਿਲਾਸ ਹੋਏ ਨੇ। ਰਾਜੇ ਮੇਦਨੀ ਪ੍ਰਕਾਸ਼ ਦੇ ਦੂਤ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਉਹ ਦਿਨ ਬੀਤ ਗਿਆ, ਰਾਤ ਵੀ ਬਤੀਤ ਹੋ ਗਈ। ਤੋ ਅਗਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਿਆਂ ਸੋਹਣਿਆਂ ਮਹੱਲਾਂ ਵਿੱਚ, ਸੋਹਣਿਆਂ ਮੰਦਰਾਂ ਦੇ ਵਿੱਚ ਸੋਭਨੀਕ ਹੋ ਰਹੇ ਹਨ।
ਮਸਲਤ ਕਰ ਬਹੁਤੇ ਸਕਲ ਨਿਵੇਂ ਕਮਲ ਪਗ ਪਾਏ।
ਬਹੁਤ ਸਾਰੇ ਮਸੰਦ ਤੇ ਮਾਤਾ ਗੁਜਰੀ ਜੀ ਹੋਣੀ ਵੀ, ਤੇ ਇਹ ਸਾਰਿਆਂ ਨੇ ਜਿਹੜੀ ਸਲਾਹ ਕੀਤੀ ਸੀ ਕਿ ਆਪਾਂ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਨਾਹਣ ਲੈ ਚੱਲੀਏ, ਕੁਝ ਸਮਾਂ ਸਤਿਗੁਰੂ ਜੀ ਉਧਰ ਹੀ ਉਸ ਇਲਾਕੇ ਚ ਰਹਿਣ ਤੇ ਜੰਗ ਟਲ ਜਾਏਗਾ। ਤੋ ਇਹ ਜਿੰਨਿਆਂ ਨੇ ਸਲਾਹ ਕੀਤੀ ਸੀ, ਇਹ ਜਿੰਨੇ ਮਸੰਦ ਸਨ, ਇਹ ਸਾਰੇ ਜਿਹੜੇ ਗੁਰੂ ਸਾਹਿਬ ਦੇ ਆਪਣੇ ਆਪ ਨੂੰ ਹਿਤੈਸ਼ੀ ਵੀ ਦੱਸਦੇ ਨੇ, ਇਹ ਚੱਲ ਕੇ ਕਲਗੀਧਰ ਜੀ ਕੋਲ ਆਏ ਨੇ। ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੜੇ ਅਦਬ ਸਤਿਕਾਰ ਨਾਲ ਇਹਨਾਂ ਨੇ ਨਮਸਕਾਰ ਕੀਤੀ ਹੈ, ਵੰਦਨਾ ਕੀਤੀ ਹੈ।
ਆਕਲ ਛੰਦ ਹੀ ਗੁਜਰੀ ਤਬ ਚੱਲ ਆਏ।
ਤੋ ਇਹਨੇ ਨੂੰ ਮਾਤਾ ਗੁਜਰੀ ਜੀ ਗੁਰੂ ਕਲਗੀਧਰ ਪਾਤਸ਼ਾਹ ਦੇ ਪੂਜਨੀਕ ਮਾਤਾ ਹਨ, ਮਾਤਾ ਗੁਜਰੀ ਜੀ ਵੀ ਇੰਨੇ ਨੂੰ ਚੱਲ ਕੇ ਆ ਗਏ।
ਸਨਮਾਨਿਤ ਉੱਚ ਬਿਠਾਏ।
ਸਤਿਗੁਰੂ ਜੀ ਨੇ ਬੜਾ ਭਾਰੀ ਸਨਮਾਨ ਦਿੱਤਾ, ਮਾਤਾ ਹੈ ਉਹ, ਮਾਤਾ ਦਾ ਸਤਿਗੁਰੂ ਜੀ ਬੜਾ ਸਨਮਾਨ ਕਰਦੇ ਨੇ। ਸਨਮਾਨ ਕਰਕੇ, ਸਤਿਕਾਰ ਕਰਕੇ ਮਾਤਾ ਜੀ ਨੂੰ ਉੱਚੇ ਥਾਂ ਤੇ, ਉੱਚੀ ਜਗ੍ਹਾ ਤੇ ਬਿਠਾਇਆ ਹੈ।
ਇੱਕ ਨੰਦ ਚੰਦ ਪੰਚ ਪ੍ਰਾਤਾ,
ਦੀਵਾਨ ਨੰਦ ਚੰਦ ਜੀ ਜਿਹੜੇ ਗੁਰੂ ਸਾਹਿਬ ਜੀ ਦੇ ਬੜੇ ਪਿਆਰ ਵਾਲੇ ਸਿੱਖ ਸੀ, ਭਰੋਸੇ ਵਾਲੇ ਸਿੱਖ ਸੀ, ਇਹਨਾਂ ਨੂੰ ਗੁਰੂ ਘਰ ਦੀ ਸਾਰੀ ਜ਼ਿੰਮੇਵਾਰੀ ਵੀ ਸਤਿਗੁਰਾਂ ਨੇ ਦਿੱਤੀ ਹੋਈ ਹੈ, ਆਮਦ ਖਰਚ ਨੂੰ ਸੰਭਾਲਣਾ। ਤੋ ਦੀਵਾਨ ਆਨੰਦ ਚੰਦ ਜੀ ਵੀ ਕੋਲ ਨੇ। ਫਿਰ ਜਿਹੜੇ ਪੰਜੇ ਭਰਾ ਨੇ, ਭਾਈ ਸੰਗੋ ਸ਼ਾਹ ਜੀ, ਜੀਤਮਲ ਜੀ, ਮਾਰੀ ਚੰਦ ਜੀ, ਇਹ ਜਿਹੜੇ ਬੀਬੀ ਵੀਰੋ ਦੇ ਪੁੱਤਰ ਸਨ, ਗੁਰੂ ਕਲਗੀਧਰ ਜੀ ਦੀ ਭੂਆ ਦੇ ਪੁੱਤਰ ਨੇ, ਇਹ ਪੰਜੇ ਭਰਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਹਨ।
ਗੁਰਚਰਨ ਜਿਨੋ ਮਨ ਰਾਤਾ,
ਇਹਨਾਂ ਦਾ ਮਨ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦੇ ਪਿਆਰ ਵਿੱਚ, ਸਤਿਗੁਰਾਂ ਦੇ ਚਰਨ ਕਮਲਾਂ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ।
ਮਸੰਦ ਸਮਦਾਏ,
ਹੋਰ ਵੀ ਬਹੁਤ ਸਾਰੇ ਜਿਹੜੇ ਮਸੰਦ ਸਨ ਗੁਰੂ ਘਰ ਦੇ ਵੱਡੇ ਛੋਟੇ, ਉਹ ਸਾਰੇ ਮਸੰਦ ਆ ਕੇ ਸਤਿਗੁਰਾਂ ਦੇ ਕੋਲ ਬੈਠੇ ਹਨ।
ਸਭ ਗੁਰ ਦੀ ਸ਼ਿਦ੍ਰਿਤ ਲਗਾਏ,
ਸਾਰਿਆਂ ਦੀ ਨਿਗਾਹ ਮਹਾਰਾਜ ਦਸਵੇਂ ਪਾਤਸ਼ਾਹ ਵੱਲ ਲੱਗੀ ਹੋਈ ਹੈ। ਸਾਰੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਵੇਖ ਰਹੇ ਨੇ।
ਬਹੁ ਸੁਤ ਸਨੇ ਸੋ ਸਾਨੀਏ, ਇੱਕ ਮਾਤਾ ਬਾਤ ਬਖਾਨੀ।
ਮਾਤਾ ਗੁਜਰੀ ਜੀ ਨੇ ਬੜੇ ਭਾਰੀ ਸਨੇਹ ਨਾਲ, ਬੜੇ ਭਾਰੀ ਪਿਆਰ ਦੇ ਨਾਲ ਸਤਿਗੁਰੂ ਕਲਗੀਧਰ ਜੀ ਨੂੰ ਬੇਨਤੀ ਕੀਤੀ, ਜਿਵੇਂ ਮਸੰਦਾਂ ਨੇ ਮਾਤਾ ਜੀ ਨੂੰ ਕਿਹਾ ਸੀ, ਉਸੇ ਢੰਗ ਨਾਲ ਮਾਤਾ ਜੀ ਨੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੂੰ ਬੜੇ ਸਨੇਹ ਨਾਲ, ਬੜੇ ਪਿਆਰ ਨਾਲ ਵੇਖ ਕੇ ਬੇਨਤੀ ਕੀਤੀ ਤੇ ਕਹਿਣ ਲੱਗੇ,
ਹੇ ਪੁੱਤਰ ਕਹੋ ਕੇ ਪਾਤੇ।
ਕਹਿਣ ਲੱਗੇ, ਹੇ ਪੁੱਤਰ ਜੀ, ਹੇ ਲਾਲ ਜੀ, ਮੈਂ ਸੁਣਿਆ ਕਿ ਕਿਸੇ ਰਾਜੇ ਦੀ ਤੁਹਾਡੇ ਕੋਲ ਚਿੱਠੀ ਆਈ ਹੈ। ਮਾਤਾ ਗੁਜਰੀ ਜੀ ਬੇਨਤੀ ਕਰ ਰਹੇ ਨੇ ਕਿ ਮਹਾਰਾਜ ਲਾਲ ਜੀ, ਮੈਂ ਸੁਣਿਆ ਕਿ ਕਿਸੇ ਪਹਾੜੀ ਰਾਜੇ ਦੀ ਤੁਹਾਡੇ ਕੋਲ ਚਿੱਠੀ ਆਈ ਹੈ।
ਕਿਸ ਨਿਪਤ ਪੱਟੀ ਕਿਸ ਭਾਂਤੇ,
ਕਿਹੜੇ ਰਾਜੇ ਦੀ ਚਿੱਠੀ ਆਈ, ਕਿਸ ਰਾਜੇ ਨੇ ਤੁਹਾਨੂੰ ਚਿੱਠੀ ਭੇਜੀ ਹੈ, ਔਰ ਉਸ ਚਿੱਠੀ ਵਿਚ ਕੀ ਲਿਖਿਆ ਹੋਇਆ, ਉਸ ਚਿੱਠੀ ਵਿਚ ਉਸ ਰਾਜੇ ਨੇ ਤੁਹਾਡੇ ਚਰਨਾਂ ਚ ਕੀ ਬੇਨਤੀ ਕੀਤੀ ਹੈ।
ਸੋ ਦੇਸ਼ ਐ ਦਿਸ਼ ਕੌਣੇ,
ਕਿਹੜਾ ਦੇਸ਼ ਹੈ ਜਿੱਥੇ ਉਹ ਰਾਜਾ ਰਾਜ ਕਰਦਾ ਹੈ, ਕਿਹੜੇ ਪਾਸੇ ਉਹ ਦੇਸ਼ ਹੈ, ਕਿਸ ਰਿਆਸਤ ਦਾ ਉਹ ਮਾਲਕ ਹੈ।
ਕਹਿ ਪੱਠੀ ਉਕਾਇਤ ਤੋਨੇ,
ਉਹਨੇ ਆਪ ਜੀ ਦੇ ਚਰਨਾਂ ਵਿਚ ਕੀ ਕਹਿ ਕੇ ਭੇਜਿਆ, ਕੀ ਚਿੱਠੀ ਭੇਜੀ ਹੈ, ਚਿੱਠੀ ਵਿਚ ਉਹਨੇ ਕੀ ਸੁਨੇਹਾ ਆਪ ਜੀ ਦੇ ਚਰਨਾਂ ਵਿਚ ਦਿੱਤਾ ਹੈ।
ਸੁਨ ਮਾਤ ਬਾਕ ਕੋ ਬੋਲੇ, ਮੁਕ ਕਮਲ ਹੀਰ ਰਦ ਖੋਲੇ।
ਜਦੋਂ ਮਾਤਾ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸਵਾਲ ਕੀਤੇ ਸਤਿਗੁਰਾਂ ਨੂੰ, ਤੇ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਆਪਣਾ ਮੁਖਾਰ ਬਿੰਦ ਖੋਲਿਆ, ਕਹਿੰਦੇ ਐਸਾ ਮੁਖ ਮੰਡਲ ਹੈ ਸਤਿਗੁਰਾਂ ਦਾ ਕਿ ਗੁਰਦੇਵ ਦੇ ਪਵਿੱਤਰ ਪਾਵਨ ਮੁਖਾਰ ਬਿੰਦ ਵਿੱਚ ਸਤਿਗੁਰੂ ਜੀ ਦੇ ਸੁੰਦਰ ਦੰਦ ਹੀਰਿਆਂ ਦੀ ਪੰਗਤ ਸਮਾਨ ਚਮਕਦੇ ਨੇ, ਜਿਵੇਂ ਹੀਰਿਆਂ ਦੀ ਲੜੀ ਮਹਾਰਾਜ ਜੀ ਦੇ ਮੁਖਾਰ ਬਿੰਦ ਵਿਚ ਜੜੀ ਹੋਵੇ।
ਜਿਤ ਜਮਨਾ ਸ਼ਾਮਲ ਬਾਰੇ,
ਸਤਿਗੁਰੂ ਜੀ ਨੇ ਦੱਸਿਆ, ਆਖਿਆ ਮਾਤਾ ਜੀ ਜਿਸ ਰਾਜੇ ਦੀ ਚਿੱਠੀ ਆਈ ਹੈ ਉਹ ਰਾਜੇ ਦੀ ਰਿਆਸਤ ਵਿਚ ਜਮਨਾ ਨਦੀ ਵਗਦੀ ਹੈ, ਜਿੱਧਰ ਜਮਨਾ ਨਦੀ ਦਾ ਬੜਾ ਨਿਰਮਲ ਜਲ ਦਾ ਪ੍ਰਵਾਹ ਹੈ।
ਜਿਤ ਗਿਰਪਤੀਪੁਰੀ ਉਦਾਰੇ,
ਸ਼ਿਆਮਲ ਵਰਣੀ ਜਮਨਾ ਵਗਦੀ। ਖਾਲਸਾ ਜੀ ਜਦੋਂ ਤੁਸੀਂ ਜਮਨਾ ਦੇ ਕੰਢੇ ਜਾ ਕੇ ਜਮਨਾ ਦਾ ਪਾਣੀ ਵੇਖੋਗੇ ਨਾ, ਤੇ ਜਮਨਾ ਦੇ ਪਾਣੀ ਦਾ ਰੰਗ ਕਾਲਾ ਹੈ, ਓਦਾਂ ਨਹੀਂ ਕਾਲਾ, ਪੀਣ ਦੇ ਵਿੱਚ ਉਹ ਸਵੱਛ ਵੀ ਹੈ ਸਾਫ ਵੀ ਹੈ, ਪਰ ਜਿਹੜਾ ਉਹਦਾ ਰੰਗ ਹੈ ਉਹ ਸ਼ਿਆਮਲ ਵਰਣੀ ਹੈ। ਸ਼ਿਆਮਲ ਦਾ ਮਤਲਬ ਕਾਲਾ ਰੰਗ ਉਹਦਾ ਪਾਣੀ ਦਾ ਦਿਸਦਾ। ਗੰਗਾ ਨੂੰ ਵੇਖੋਗੇ ਤੇ ਗੰਗਾ ਦੇ ਪਾਣੀ ਦਾ ਜਿਹੜਾ ਰੰਗ ਹੈ ਉਹ ਸਫੇਦ ਹੋਵੇਗਾ, ਚਿੱਟਾ ਹੋਵੇਗਾ। ਏਦਾਂ ਸਾਰੀਆਂ ਨਦੀਆਂ ਦਰਿਆਵਾਂ ਦਾ ਆਪੋ ਆਪਣੇ ਜਲ ਦਾ ਰੰਗ ਹੈ, ਇਸ ਕਰਕੇ ਜਮਨਾ ਨੂੰ ਸ਼ਿਆਮਲ ਵਰਣੀ ਵੀ ਕਹਿੰਦੇ ਨੇ, ਸ਼ਿਆਮ ਰੰਗ ਦੀ, ਇਹਦੇ ਵਿੱਚ ਕਾਲਾ ਜਿਹਾ ਰੰਗ ਨਜ਼ਰ ਆਉਂਦਾ। ਮਹਾਰਾਜ ਜੀ ਕਹਿੰਦੇ ਸ਼ਿਆਮਲ ਵਰਣੀ ਜਮਨਾ ਉੱਧਰ ਵਗਦੀ ਹੈ, ਉੱਧਰ ਹੀ ਗਿਰਪਤੀਪੁਰੀ ਯਾਨੀ ਕਿ ਨਾਹਣ ਨਗਰ ਹੈ, ਜਿੱਥੇ ਰਾਜਾ ਮੇਦਨੀ ਪ੍ਰਕਾਸ਼ ਰਾਜ ਕਰਦਾ।
ਕਹਿਣ ਨਾਹਣ ਤਾਂ ਮੈਂ ਪਾਲਾ,
ਉਸ ਰਾਜੇ ਨੂੰ ਨਾਹਣ ਦਾ ਰਾਜਾ ਕਹਿੰਦੇ ਨੇ। ਨਾਹਣ ਉਹਦੀ ਰਾਜਧਾਨੀ, ਰਿਆਸਤ ਸਿਰਮੌਰ ਹੈ, ਪਰ ਨਾਹਣ ਉਹਦੀ ਰਾਜਧਾਨੀ, ਇਸ ਕਰਕੇ ਉਹਨੂੰ ਨਾਹਣ ਦਾ ਰਾਜਾ ਕਹਿੰਦੇ ਹਨ।
ਇੱਕ ਭੇਜੀ ਅਰਜ਼ ਬਿਸਾਲਾ,
ਨਾਹਣ ਦੇ ਰਾਜੇ ਨੇ ਚਿੱਠੀ ਲਿਖ ਕੇ ਆਪਣੇ ਦੂਤ ਦੇ ਹੱਥ, ਆਪਣੇ ਵਕੀਲ ਦੇ ਹੱਥ ਉਹ ਚਿੱਠੀ ਸਾਡੇ ਕੋਲ ਭੇਜੀ ਹੈ।
ਇਤ ਬੈਰ ਬਦਿਓ ਸੁਣ ਲੀਨੋ,
ਉਹਨੇ ਕਿਤੇ ਸੁਣਿਆ ਕਿ ਰਾਜੇ ਭੀਮ ਚੰਦ ਨਾਲ ਸਾਡਾ ਵੈਰ ਵੱਧ ਗਿਆ, ਰਾਜੇ ਭੀਮ ਚੰਦ ਦੇ ਨਾਲ ਸਾਡੀ ਦੁਸ਼ਮਣੀ ਵੱਧ ਗਈ ਹੈ।
ਨਿਜ ਦੇਸ਼ ਆਵਾਹਨ ਕੀਨੋ,
ਇਸ ਕਰਕੇ ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਸਾਨੂੰ ਆਪਣੇ ਦੇਸ਼ ਵਿਚ ਬੁਲਾਇਆ ਕਿ ਤੁਸੀਂ ਮੇਰੇ ਦੇਸ਼ ਵਿਚ ਆ ਜਾ। ਉਹਨੂੰ ਪਤਾ ਲੱਗਾ ਕਿ ਭੀਮ ਚੰਦ ਨਾਲ ਵੈਰ ਪੈ ਗਿਆ, ਇਸ ਕਰਕੇ ਉਹ ਸਾਨੂੰ ਆਪਣੇ ਦੇਸ਼ ਵਿਚ ਬੁਲਾਉਣਾ ਚਾਹੁੰਦਾ ਹੈ, ਆਪਣੇ ਦੇਸ਼ ਵਿਚ ਉਹਨੇ ਸਾਡਾ ਆਵਾਹਨ ਕੀਤਾ ਹੈ।
ਤਬ ਮਾਤਲ ਕਹਿਓ ਕਿਰਪਾਲੂ,
ਲਾਗੇ ਮਾਮਾ ਕਿਰਪਾਲ ਚੰਦ ਜੀ ਬੈਠੇ ਸੀ, ਜਦੋਂ ਕਲਗੀਧਰ ਨੇ ਬਚਨ ਕਹੇ ਤੇ ਲਾਗੇ ਉਹ ਮਾਮਾ ਕਿਰਪਾਲ ਚੰਦ ਜੀ ਬੋਲੇ,
ਲਿਖ ਪੱਟਿਓ ਮਨੋਗ ਬਿਸਾਲੂ,
ਉਹਨੇ ਮਾਮਾ ਕਿਰਪਾਲ ਚੰਦ ਜੀ ਬੋਲੇ ਕਿ ਮਾਤਾ ਗੁਜਰੀ ਜੀ ਨੂੰ ਦੱਸਣ ਵਾਸਤੇ ਕਿ ਮਾਤਾ ਜੀ ਰਾਜੇ ਮੇਦਨੀ ਪ੍ਰਕਾਸ਼ ਨੇ ਜਿਹੜੀ ਚਿੱਠੀ ਭੇਜੀ ਹੈ ਉਸ ਚਿੱਠੀ ਵਿੱਚ ਉਹਨੇ ਬੜੇ ਸਨੇਹ ਨਾਲ, ਬੜੇ ਪਿਆਰ ਨਾਲ ਤੇ ਭਾਵਨਾ ਨਾਲ ਬੇਨਤੀ ਲਿਖ ਕੇ ਭੇਜੀ ਹੈ।
ਰਮਣੀਕ ਦੂਣ ਸਾਰੇ,
ਲਿਖਿਆ ਹੈ ਕਿ ਉਹ ਜਿਹੜੀ ਦੂਣ ਹੈ ਨਾ ਸਿਰਮੌਰ ਰਿਆਸਤ ਦੀ ਨਾਹਣ ਦੇ ਨਾਲ ਥੱਲੜੇ ਪਾਸੇ, ਉਹ ਦੂਣ ਬੜੀ ਸੁੰਦਰ ਹੈ ਤੇ ਦੂਰ ਤੱਕ ਫੈਲੀ ਹੋਈ ਬੜੀ ਰਮਣੀਕ ਦੂਣ ਹੈ।
ਜੀ ਪਾਖੇ ਜਿਨੋ ਨਿਆਰੇ,
ਜਿਨ੍ਹਾਂ ਨੇ ਉਹ ਦੂਣ ਵੇਖੀ ਆ ਉਹ ਦੱਸਦੇ ਨੇ ਕਿ ਉਹ ਦੂਣ ਬੜੀ ਸੁੰਦਰ ਹੈ। ਜਿੱਥੇ ਅੱਜ ਕੱਲ ਪੌਂਟਾ ਸਾਹਿਬ ਨਗਰ ਵਸਿਆ ਹੋਇਆ ਉਹਨੂੰ ਦੂਣ ਦਾ ਇਲਾਕਾ ਕਹਿੰਦੇ, ਕਿਉਂਕਿ ਨੀਵੇਂ ਥਾਂ ਤੇ ਹੈ ਨਾ, ਪਹਾੜਾਂ ਦੇ ਵਿੱਚ ਕਰਕੇ ਨੀਵੇਂ ਪੱਧਰੀ ਥਾਂ ਤੇ ਵਸਿਆ ਨਗਰ ਹੈ, ਇਸ ਕਰਕੇ ਦੂਣ ਦਾ ਇਲਾਕਾ ਕਹਿ ਦਿੰਦੇ। ਕਹਿੰਦੇ ਜੀ ਬੜੀ ਸੁੰਦਰ ਦੂਣ ਹੈ ਉਸ ਇਲਾਕੇ ਵਿੱਚ, ਔਰ ਉਹ ਜਿਹੜੀ ਦੂਣ ਹੈ ਜਿਨ੍ਹਾਂ ਨੇ ਵੇਖੀ ਆ ਉਹ ਦੱਸਦੇ ਨੇ ਬੜੀ ਸੁੰਦਰ ਹੈ।
ਸ਼੍ਰੀ ਰਾਮ ਰਾਏ ਜਬ ਦੇਖੇ,
ਇਸੇ ਇਲਾਕੇ ਦੇ ਵਿੱਚ ਦੂਣ ਦੇ ਇਲਾਕੇ ਚ ਬਾਬਾ ਰਾਮ ਰਾਏ ਜੀ ਵੀ ਰਹਿ ਰਹੇ ਨੇ, ਬਾਬਾ ਰਾਮ ਰਾਏ ਜੀ ਨੇ ਜਦੋਂ ਉਹ ਦੂਣ ਦਾ ਇਲਾਕਾ ਵੇਖਿਆ ਸੀ,
ਸੁਖਦਾਇਕ ਜਾਨ ਵਿਛੇਖੇ,
ਉਹਨਾਂ ਨੇ ਉਸ ਦੂਣ ਨੂੰ ਸੁਖਦਾਇਕ ਜਾਣ ਕੇ, ਚੰਗਾ ਰਸਦਾਇਕ ਜਾਣ ਕੇ ਕਿ ਦੂਣ ਬੜੀ ਸੁੰਦਰ ਹੈ, ਰਮਣੀਕ ਹੈ, ਭਲੀ ਜਗ੍ਹਾ, ਭਲਾ ਸਥਾਨ ਜਾ ਕੇ
ਸੋ ਅਹੈ ਦੂਰ ਲਗੇ ਇਤ ਕੋ,
ਉਹ ਜਮਨਾ ਦੇ ਪਾਰਲੇ ਪਾਸੇ ਉਹਨਾਂ ਨੇ ਆਪਣਾ ਡੇਰਾ ਬਣਾ ਲਿਆ। ਇਸੇ ਕਰਕੇ ਦੇਹਰਾਦੂਨ ਰਾਮ ਰਾਏ, ਦੇਹਰਾਦੂਨ ਬਾਬਾ ਰਾਮ ਰਾਏ ਜੀ ਦਾ ਵਸਾਇਆ ਨਗਰ ਹੈ ਤੇ ਦੇਹਰਾਦੂਨ ਉਹ ਨਗਰ ਬਣ ਗਿਆ ਜਿੱਥੇ ਬਾਬਾ ਰਾਮ ਰਾਏ ਜੀ ਅੱਜ ਕੱਲ ਰਹਿ ਰਹੇ ਨੇ। ਜਮਨਾ ਦੇ ਪਾਰਲੇ ਪਾਸੇ ਦੂਰ ਉਹਨਾਂ ਦਾ ਉਹ ਪਵਿੱਤਰ ਨਗਰ ਹੈ।
ਰੱਬ ਸੁਤਾ ਆਨੰਦ ਤੇ ਜਿਤ ਕੋ,
ਲਾਗਿਓ ਰੱਬ ਸੁਤਾ, ਸੂਰਗ ਦੀ ਲੜਕੀ ਜਿਹੜੀ ਜਮਨਾ ਹੈ, ਸੂਰਗ ਦੀ ਪੁੱਤਰੀ ਮੰਨੀ ਹੈ। ਇਸ ਕਰਕੇ ਕਹਿੰਦੇ ਰੱਬ ਸੁਤਾ ਜਮਨਾ ਨਦੀ ਉਥੋਂ ਲਾਗਿਓ ਵਗਦੀ ਹੈ, ਬੜਾ ਸੁੰਦਰ ਤੇ ਨਿਰਮਲ ਉਹਦਾ ਪ੍ਰਵਾਹ ਹੈ, ਜਲ ਹੈ।
ਤਿਸ ਤੇ ਕੁਝ ਪਰੇ ਬਸੰਤਾ,
ਉਹਦੇ ਤੋਂ ਪਰੇ ਕੁਝ ਦੂਰੀ ਦੇ ਉੱਤੇ ਬਾਬਾ ਰਾਮ ਰਾਏ ਜੀ ਵਸਦੇ ਨੇ, ਬਾਬਾ ਰਾਮ ਰਾਏ ਜੀ ਰਹਿੰਦੇ ਨੇ, ਉਸ ਨਗਰ ਦਾ ਨਾਮ ਦੇਹਰਾਦੂਨ ਹੈ।
ਤੈ ਬਿਹਰਤ ਬੋ ਅਰਖੰਤਾ,
ਉੱਥੇ ਉਹ ਬੜੀ ਖੁਸ਼ੀ ਨਾਲ ਵਿਚਰ ਰਹੇ ਨੇ, ਆਨੰਦ ਨਾਲ ਵਿਚਰ ਰਹੇ ਨੇ। ਉਸ ਰਿਆਸ ਦੇ ਰਾਜੇ ਦੇ ਨਾਲ ਉਹਨਾਂ ਦੀ ਮਿੱਤਰਤਾ ਵੀ ਹੈ।
ਸੁਨ ਨੰਦ ਚੰਦ ਕੈ ਬਾਨੀ ਸੁੰਦਰ ਦੂਣ ਮਾਨੀ,
ਜਦੋਂ ਮਾਮਾ ਕਿਰਪਾਲ ਚੰਦ ਜੀ ਨੇ ਬਚਨ ਕਹੇ ਤੇ ਲਾਗਿਓ ਦੀਵਾਨ ਭਾਈ ਨੰਦ ਚੰਦ ਜੀ ਨੇ ਸੁਣਿਆ, ਉਹ ਵੀ ਬੋਲ ਪਏ। ਭਾਈ ਨੰਦ ਚੰਦ ਜੀ ਕਹਿਣ ਲੱਗੇ, ਐਸੀ ਸੁੰਦਰ ਦੂਣ ਹੈ ਉਹ, ਬੜਾ ਸੁੰਦਰ ਇਲਾਕਾ ਦੱਸਿਆ ਜਾਂਦਾ, ਬੜੇ ਸੋਹਣੇ ਉੱਥੇ ਬਾਗ ਬਗੀਚੇ ਨੇ, ਬੜੇ ਸੁੰਦਰ ਫੁੱਲ ਬੂਟੇ ਲੱਗੇ ਹੋਏ ਨੇ, ਦਰਖਤ ਨੇ, ਜਮਨਾ ਦਾ ਪ੍ਰਵਾਹ ਹੈ, ਬੜਾ ਸੁੰਦਰ ਇਲਾਕਾ ਦੂਣ ਦਾ ਦੱਸਿਆ ਜਾਂਦਾ ਹੈ।
ਜੇ ਰੁਚੀ ਹਜ਼ੂਰ ਮਨ ਭਾਵੈ,
ਕਹਿੰਦੇ ਜੇ ਗੁਰੂ ਕਲਗੀਧਰ ਜੀ ਦੇ ਮਨ ਨੂੰ ਪਾਉਂਦੀ ਹੈ ਉਹ ਜਗ੍ਹਾ, ਜੇ ਦਸਮ ਪਿਤਾ ਪਾਤਸ਼ਾਹ ਜੀ ਦੇ ਮਨ ਨੂੰ ਉਹ ਜਗ੍ਹਾ ਚੰਗੀ ਲੱਗਦੀ ਹੈ,
ਸਭ ਪਿਖਣ ਸਭਨ ਮਨ ਆਵੈ,
ਫਿਰ ਆਪਾਂ ਸਾਰਿਆਂ ਨੂੰ ਉਹ ਜਗ੍ਹਾ ਵੇਖਣੀ ਚਾਹੀਦੀ। ਹੁਣ ਭਾਈ ਨੰਦ ਚੰਦ ਹੋਣੀ ਵੀ ਮਾਤਾ ਗੁਜਰੀ ਜੀ ਦੀ ਜਿਹੜੀ ਗੱਲ ਹੈ ਉਹਦੀ ਹਾਮੀ ਚ ਹਾਮੀ ਭਰ ਰਹੇ ਨੇ, ਕਿਉਂਕਿ ਮਾਤਾ ਜੀ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਕਹਿਣਾ ਦਸਵੇਂ ਪਾਤਸ਼ਾਹ ਨੂੰ ਵੀ ਚੱਲੋ। ਤੋ ਭਾਈ ਨੰਦ ਚੰਦ ਜੀ ਵੀ ਕਹਿ ਰਹੇ ਨੇ, ਕਹਿੰਦੇ ਜੀ ਜੇ ਇਤਨੀ ਸੁੰਦਰ ਦੂਣ ਹੈ ਤੇ ਜੇ ਗੁਰੂ ਸਾਹਿਬ ਦੇ ਮਨ ਨੂੰ ਭਾਵੇ ਤੇ ਆਪਾਂ ਸਾਰਿਆਂ ਨੂੰ ਚੱਲ ਕੇ ਉਹ ਜਗ੍ਹਾ, ਉਹ ਦੂਣ ਦਾ ਇਲਾਕਾ ਵੇਖਣਾ ਚਾਹੀਦਾ ਹੈ।
ਨਿਤ ਕਰੋ ਅਖੇਰ ਕਨੇਰੇ ਚਿਤ ਵਧੈ ਆਨੰਦ ਬਡੇਰੇ,
ਉੱਥੇ ਚੱਲ ਕੇ ਆਪਾਂ ਨੂੰ ਨਿਤ ਸ਼ਿਕਾਰ ਵੀ ਖੇਡਣਾ ਚਾਹੀਦਾ। ਕਹਿੰਦੇ ਜੰਗਲ ਬੜਾ ਵੱਡਾ ਹੈ ਤੇ ਜੰਗਲ ਵਿੱਚ ਸ਼ਿਕਾਰ ਬਹੁਤ ਮਿਲਦਾ, ਹਿਰਨ ਬੜੇ ਨੇ ਉੱਥੇ, ਰੋਜ਼ ਬੜੇ ਨੇ, ਜੰਗਲੀ ਸੂਰ ਬੜੇ ਨੇ ਜਿਨ੍ਹਾਂ ਦਾ ਸ਼ਿਕਾਰ ਖੇਡਿਆ ਜਾ ਸਕਦਾ, ਤੇ ਆਪਾਂ ਨੂੰ ਚੱਲ ਕੇ ਉਸ ਇਲਾਕੇ ਵਿੱਚ, ਜੰਗਲ ਦੇ ਇਲਾਕੇ ਚ ਸ਼ਿਕਾਰ ਖੇਡਣਾ ਚਾਹੀਦਾ।
ਇਤ ਭੀਮ ਚੰਦ ਕੁਰਿਆਰੇ,
ਤੇ ਬੜਾ ਆਨੰਦ ਵਧੇਗਾ ਜਦੋਂ ਸ਼ਿਕਾਰ ਖੇਡਾਂਗੇ, ਕਿਉਂਕਿ ਇਧਰ ਤਾਂ ਇਹ ਰਾਜਾ ਭੀਮ ਚੰਦ ਕੁੜਿਆਰਾ ਹੈ, ਝੂਠਾ ਹੈ, ਪਾਪੀ ਤੇ ਕੁਕਰਮੀ ਰਾਜਾ ਹੈ ਭੀਮ ਚੰਦ।
ਨਿਤ ਕ੍ਰੋਧ ਵਧਾਵਤ ਭਾਰੇ,
ਨਿਤਾ ਪ੍ਰਤੀ ਆਪਣੇ ਮਨ ਚ ਗੁਰੂ ਘਰ ਪ੍ਰਤੀ ਵੈਰ ਵਧਾ ਰਿਹਾ, ਕ੍ਰੋਧ ਵਧਾ ਰਿਹਾ, ਨਾਹਕ ਬਿਨਾ ਕਾਰਨ ਤੋਂ।
ਡਰ ਗਯੋ ਤ੍ਰਾਸ ਕੋ ਧਾਰੇ,
ਭੀਮ ਚੰਦ ਡਰ ਗਿਆ, ਤ੍ਰਾਸ ਰੱਖ ਕੇ ਨਾ ਆਪਣੇ ਮਨ ਚ ਡਰ ਧਾਰਨ ਕਰਕੇ ਟਲ ਗਿਆ, ਜਿਸ ਕਰਕੇ ਫੌਜ ਲੈ ਕੇ ਨਹੀਂ ਆਇਆ ਹਾਲੇ ਤੱਕ, ਡਰ ਕਰਕੇ ਡਰ ਗਿਆ ਔਰ ਟਲ ਗਿਆ ਹੈ ਜੰਗ ਕਰਨ ਤੋਂ।
ਨਾ ਤਾਂ ਦੇਖਤ ਜੰਗ ਮਜਾਰੇ,
ਨਹੀਂ ਤਾਂ ਜੰਗ ਦੇ ਮੈਦਾਨ ਚ ਰਾਜੇ ਭੀਮ ਚੰਦ ਨੂੰ ਅਸੀਂ ਆਪਣੇ ਹੱਥ ਵਿਖਾ ਦੇਣੇ ਸੀ। ਜੇ ਭੀਮ ਚੰਦ ਫੌਜ ਲੈ ਕੇ ਆਉਂਦਾ ਤੇ ਉਹਨੂੰ ਵਿਖਾਣਾ ਸੀ ਕਿ ਸੂਰਮਿਆਂ ਦੇ ਹੱਥ ਕਿਹੋ ਜਿਹੇ ਕਰੜੇ ਹੁੰਦੇ ਨੇ, ਪਰ ਭੀਮ ਚੰਦ ਕੁੜਿਆਰਾ ਡਰ ਕੇ ਗੁਰੂ ਸਾਹਿਬ ਤੋਂ ਭੈ ਭੀਤ ਹੋ ਕੇ ਟਾਲਾ ਕਰ ਗਿਆ, ਜੰਗ ਕਰਨ ਵਾਸਤੇ ਆਪਣੀ ਫੌਜ ਨਹੀਂ ਲਿਆ ਸਕਿਆ।
ਇਮ ਕਾਲ ਕਨੋ ਕਮਸਾਨਾ ਜਿਸ ਹੀਰਤ ਹੋਤ ਹੈਰਾਨਾ,
ਇਹੋ ਜਿਹਾ ਘਮਾਸਾਨ ਜੰਗ ਕਰਨਾ ਸੀ ਭੀਮ ਚੰਦ ਜੇ ਫੌਜ ਲੈ ਕੇ ਆਉਂਦਾ, ਕਿ ਉਸ ਘਮਾਸਾਨ ਜੰਗ ਨੂੰ ਵੇਖ ਕੇ ਰਾਜਾ ਭੀਮ ਚੰਦ ਤੇ ਉਹਦੇ ਜਿੰਨੇ ਸਿਪਾਹੀ ਨੇ ਉਹ ਦੰਦਾਂ ਥੱਲੇ ਆਪਣੀਆਂ ਉਂਗਲਾਂ ਚਬਾ ਕੇ ਹੈਰਾਨ ਹੋ ਜਾਂਦੇ ਕਿ ਜੰਗ ਇਸ ਤਰ੍ਹਾਂ ਵੀ ਹੁੰਦਾ, ਇੱਦਾਂ ਦਾ ਜੰਗ ਲੜਨਾ ਸੀ, ਇਸ ਤਰ੍ਹਾਂ ਦੀ ਬਹਾਦਰੀ ਨਾਲ ਜੰਗ ਲੜਨਾ ਸੀ।
ਮੁੱਖ ਪੰਕਜ ਕਰ ਸਲਾਗਤ,
ਉਹਦੇ ਮੂੰਹ ਦੇ ਉੱਤੇ ਹੁਣ ਕਾਲਖ ਲੱਗ ਗਈ ਹੈ, ਬਿੰਦੀ ਸ਼ਾਹੀ ਲੱਗ ਗਈ ਹੈ ਰਾਜੇ ਭੀਮ ਚੰਦ ਦੇ ਮੂੰਹ ਉੱਤੇ।
ਜਲ ਧੋਏ ਨਿਤ ਬੋ ਦਾਗਤ,
ਆਪਣੇ ਲੜਕੇ ਦੇ ਵਿਆਹ ਦਾ ਬਹਾਨਾ ਕਰਦਾ ਵੀ ਮੇਰੇ ਪੁੱਤਰ ਦਾ ਵਿਆਹ ਹੈ, ਮੈਂ ਤਾਂ ਨੀ ਹਮਲਾ ਕਰ ਸਕਦਾ, ਤੇ ਆਪਣੇ ਪੁੱਤਰ ਦੇ ਵਿਆਹ ਦਾ ਬਹਾਨਾ ਲਾ ਕੇ ਇਸ ਪਾਣੀ ਨਾਲ ਉਹ ਕਾਲਖ ਨੀ ਧੋ ਸਕਦਾ। ਹੁਣ ਸਾਰੇ ਸਮਾਜ ਵਿਚ ਰਾਜੇ ਭੀਮ ਚੰਦ ਨੂੰ ਦੁਰਕਾਰਿਆ ਜਾਣਾ, ਲੋਕਾਂ ਨੇ ਇਹੀ ਕਹਿਣਾ ਭੀਮ ਚੰਦ ਡਰਾਕੜ ਹੈ, ਡਰ ਗਿਆ ਜਿਹਨੇ ਗੁਰੂ ਸਾਹਿਬ ਜੀ ਦੇ ਉੱਤੇ ਆਪਣੀ ਫੌਜ ਲਿਆ ਕੇ ਹਮਲਾ ਨਹੀਂ ਕੀਤਾ, ਬਦਲਾ ਨਹੀਂ ਲਿਆ। ਭੀਮ ਚੰਦ ਨੂੰ ਹੀ ਲੋਕਾਂ ਨੇ ਮਾੜਾ ਕਹਿਣਾ, ਉਹਦੇ ਮੂੰਹ ਦੇ ਉੱਤੇ ਨਰਾਦਰ ਦੀ ਕਾਲਖ ਲੱਗ ਗਈ ਹੈ, ਜਿਹੜੇ ਕਿਸੇ ਵੀ ਬਹਾਨੇ ਨਾਲ ਹੁਣ ਧੋਤੀ ਨਹੀਂ ਜਾ ਸਕਦੀ।
ਪ੍ਰਭ ਤੁਮਰੋ ਜਸ ਬਿਦਤਾਯੋ, ਬਿਨ ਲੜੇ ਵਿਜੈ ਪਦ ਪਾਯੋ।
ਭਾਈ ਨੰਦ ਚੰਦ ਜੀ ਕਹਿੰਦੇ, ਕਲਗੀਧਰ ਜੀ, ਤੁਹਾਡਾ ਜਸ ਵੱਧ ਗਿਆ, ਤੁਹਾਡਾ ਪ੍ਰਤਾਪ ਸਾਰੇ ਪਾਸੇ ਭਾਰੀ ਹੋ ਕੇ ਬਿਦਤ ਹੋ ਗਿਆ ਕਿ ਤੁਹਾਨੂੰ ਲੜਨਾ ਵੀ ਨਹੀਂ ਪਿਆ, ਬਿਨਾਂ ਲੜਿਆਂ ਤੁਹਾਨੂੰ ਜੰਗ ਦੇ ਮੈਦਾਨ ਵਿੱਚ ਫਤਿਹ ਪ੍ਰਾਪਤ ਹੋ ਗਈ। ਲੜਨਾ ਵੀ ਨਹੀਂ ਪਿਆ, ਲੜਾਈ ਤੋਂ ਬਿਨਾਂ ਹੀ, ਜੰਗ ਤੋਂ ਬਿਨਾਂ ਹੀ ਮਹਾਰਾਜ ਜੀ ਤੁਹਾਨੂੰ ਵਿਜੈ ਪ੍ਰਾਪਤ ਹੋ ਗਈ ਹੈ।
ਸੁਣ ਸੰਗ ਬਾਕ ਬਖਾਨਾ, ਨਿਤ ਗੁਰਨ ਪ੍ਰਤਾਪ ਮਾਨਾ।
ਭਾਈ ਸਾਹਿਬ, ਭਾਈ ਸੰਗੋ ਸ਼ਾਹ ਜੀ ਨੇ ਇਹ ਵੀ ਕੋਲ ਲਾਗੇ ਬੈਠੇ ਸਨ, ਜਦੋਂ ਭਾਈ ਨੰਦ ਚੰਦ ਨੇ ਬਚਨ ਕਹੇ ਤੇ ਲਾਗਿਓ ਭਾਈ ਸੰਗੋ ਸ਼ਾਹ ਜੀ ਵੀ ਬੋਲੇ, ਉਹ ਵੀ ਕਹਿਣ ਲੱਗ ਪਏ ਕਿ ਸਤਿਗੁਰਾਂ ਦਾ ਪ੍ਰਤਾਪ ਬੜਾ ਮਹਾਨ ਹੈ, ਗੁਰੂ ਸਾਹਿਬ ਜੀ ਦਾ ਪ੍ਰਤਾਪ ਬੜਾ ਮਹਾਨ ਹੈ।
ਇਹ ਬੱਪੜੇ ਕਾ ਪਹਾੜੀ,
ਵਿਚਾਰੇ ਪਹਾੜੀ ਕੀ ਨੇ ਸਤਿਗੁਰਾਂ ਦੇ ਸਾਹਮਣੇ, ਇਹਨਾਂ ਦੀ ਕੀ ਤਾਕਤ ਹੈ ਸਤਿਗੁਰਾਂ ਦੇ ਸਾਹਮਣੇ।
ਦੁਰਕੇਸ਼ ਚਮੂ ਲੜ ਹਾਰੇ,
ਗੁਰੂ ਸਾਹਿਬ ਜੀ ਦੇ ਨਾਲ ਤਾਂ ਬਾਦਸ਼ਾਹ ਦੀਆਂ ਫੌਜਾਂ ਵੀ ਲੜ ਕੇ ਹਾਰ ਗਈਆਂ। ਸ਼ਾਹਜਹਾਨ ਬਾਦਸ਼ਾਹ ਦੀ ਫੌਜ ਸੀ ਨਾ ਜਿਹੜੀ ਸਾਡੇ ਨਾਨਾ ਗੁਰੂ ਹਰਗੋਬਿੰਦ ਸਾਹਿਬ ਤੇ ਚੜ ਕੇ ਆਈ, ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪੈ ਗਿਆ। ਇਹ ਪਹਾੜੀਆਂ ਨੇ ਤਾਂ ਕੀ ਲੜਨਾ ਸੀ, ਗੁਰੂ ਸਾਹਿਬ ਦੇ ਸਾਹਮਣੇ ਤਾਂ ਬਾਦਸ਼ਾਹ ਦੀ ਫੌਜ ਵੀ ਲੜ ਕੇ ਹਾਰ ਗਈ।
ਗੁਰ ਖਸ਼ਟਮ ਕੋ ਰਣ ਚਾਰੇ, ਹੈ ਬਿਦਤ ਅਜੋ ਜਗ ਸਾਰੇ।
ਇਹਨੇ ਗੁਰਾਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਾਰੋਂ ਜੰਗ ਅੱਜ ਵੀ ਇਸ ਸੰਸਾਰ ਦੇ ਵਿੱਚ ਬਿਦਤ ਨੇ, ਅੱਜ ਵੀ ਇਹ ਸੰਸਾਰ ਦੇ ਵਿੱਚ ਪ੍ਰਗਟ ਨੇ ਕਿ ਕਿਵੇਂ ਮਹਾਰਾਜ ਜੀ ਨੇ ਉਹ ਚਾਰ ਜੰਗ ਲੜੇ ਤੇ ਚਾਰਾਂ ਵਿੱਚ ਜਿੱਤ ਪ੍ਰਾਪਤ ਕੀਤੀ।
ਜੋ ਹੋਏ ਅਜ਼ੂਰ ਸੰਗ ਖੋਟਾ, ਨਿਤ ਪੜੈ ਤੈਨੂੰ ਬੜ ਟੁੱਟਾ।
ਸਤਿਗੁਰੂ ਜੀ ਦੇ ਨਾਲ, ਮਹਾਰਾਜ ਜੀ ਦੇ ਨਾਲ ਆਪਣੇ ਮਨ ਚ ਖੋਟ ਰੱਖਦਾ, ਗੁਰੂ ਘਰ ਦੇ ਨਾਲ ਆਪਣੇ ਮਨ ਚ ਖੋਟੀ ਬਿਰਤੀ ਰੱਖਦਾ, ਉਹਨੂੰ ਹਮੇਸ਼ਾ ਟੋਟਾ ਹੀ ਪਿਆ ਰਹਿੰਦਾ, ਘਾਟਾ ਹੀ ਪਿਆ ਰਹਿੰਦਾ, ਉਹਨੂੰ ਕਦੇ ਵੀ ਕੋਈ ਕੁਝ ਪੂਰਾ ਨਹੀਂ ਮਿਲ ਸਕਦਾ। ਜਿਹੜਾ ਗੁਰੂ ਘਰ ਦੇ ਨਾਲ ਖੋਟ ਰੱਖਦਾ ਆਪਣੇ ਮਨ ਵਿੱਚ, ਉਹਨੂੰ ਸਦਾ ਹੀ ਘਾਟਾ ਪਿਆ ਰਹਿੰਦਾ, ਸਦਾ ਹੀ ਉਹਦਾ ਨੁਕਸਾਨ ਹੁੰਦਾ ਹੈ।
ਰਣ ਤਿਆਗਿਓ ਸ਼ਤਰੂ ਕੁਚਾਲੇ, ਪੁਨ ਕਹਾ ਉਡੀਕ ਨਹਾਲੇ।
ਮਹਾਰਾਜ ਜੀ ਭੀਮ ਚੰਦ ਨੇ ਜੰਗ ਦਾ ਖਿਆਲ ਹੀ ਛੱਡ ਦਿੱਤਾ, ਜੇ ਜੰਗ ਲੜਨਾ ਹੁੰਦਾ ਤੇ ਫੌਜ ਲੈ ਕੇ ਆਉਂਦਾ ਹੁਣ ਤਾਂ ਹੀ, ਉਹਨੇ ਮਹਾਰਾਜ ਜੀ ਜੰਗ ਦਾ ਖਿਆਲ ਹੀ ਛੱਡ ਦਿੱਤਾ, ਆਪਣੇ ਲੜਕੇ ਦੇ ਵਿਆਹ ਦਾ ਬਹਾਨਾ ਲਾ ਕੇ ਕਿ ਮੈਂ ਹੁਣ ਜੰਗ ਨਹੀਂ ਕਰ ਸਕਦਾ, ਤੇ ਮਹਾਰਾਜ ਜੀ ਉਹਨੇ ਜੰਗ ਦਾ ਖਿਆਲ ਹੀ ਛੱਡ ਦਿੱਤਾ, ਤੇ ਆਪਾਂ ਕਾਹਨੂੰ ਉਡੀਕ ਕਰੀ ਜਾਈਏ ਉਹਨਾਂ ਦੀ ਵੀ ਆਉਣਗੇ ਆਉਣਗੇ, ਆਪਾਂ ਕਾਹਨੂੰ ਉਡੀਕ ਕਰੀਏ, ਆਪਾਂ ਜਿਹੜੇ ਕੰਮ ਕਰਨੇ ਨੇ ਆਪਣੇ ਕਰੀਏ, ਉਹਨਾਂ ਦੀ ਉਡੀਕ ਆਪਾਂ ਕਿਉਂ ਕਰਨੀ। ਉਹਨਾਂ ਨੇ ਆਪ ਹੀ ਜੰਗ ਦਾ ਖਿਆਲ ਛੱਡ ਦਿੱਤਾ ਹੈ।
ਅਬ ਸੈਲਨ ਸੈਲ ਕਰੀਜੈ,
ਤੁਸੀਂ ਮੌਜ ਨਾਲ ਵਿਚਰੋ ਆਪਣੀ ਮਰਜ਼ੀ ਨਾਲ, ਉਡੀਕਣ ਦੀ ਲੋੜ ਨਹੀਂ ਕਿਸੇ ਨੂੰ, ਕਿਸੇ ਦੁਸ਼ਮਣ ਨੂੰ ਉਡੀਕਣ ਦੀ ਲੋੜ ਨਹੀਂ। ਜੇ ਆਉਣਾ ਹੁੰਦਾ ਤੇ ਹੁਣ ਤੱਕ ਆ ਜਾਂਦੇ, ਕਈ ਦਿਨ ਬਤੀਤ ਹੋ ਗਏ ਨੇ। ਹੁਣ ਮਹਾਰਾਜ ਜੀ ਤੁਸੀਂ ਸੈਲ ਕਰੋ, ਪਹਾੜਾਂ ਦੀ ਸੈਰ ਕਰੋ, ਪਹਾੜਾਂ ਦੀ ਯਾਤਰਾ ਕਰੋ, ਤੇ ਰਮਣੀਕ ਇਲਾਕਾ ਜੋ ਨਾਹਣ ਦੇ ਰਾਜੇ ਨੇ ਬੇਨਤੀ ਭੇਜੀ ਆ ਉਹਦੀ ਪ੍ਰਵਾਨ ਕਰਕੇ ਵੇਖੋ।
ਸਭ ਸੁੰਦਰ ਦੂਣ ਪਖੀਜੈ,
ਜਿਹੜਾ ਇਹ ਦੂਣ ਦਾ ਇਲਾਕਾ ਹੈ, ਨਾਹਣ ਦਾ ਇਲਾਕਾ, ਸਿਰਮੌਰ ਰਿਆਸ ਦਾ ਇਲਾਕਾ ਦੂਣ ਦਾ ਹੈ, ਉਹ ਚੱਲ ਕੇ ਵੇਖੋ।
ਚਿਤ ਰੁਚੈ ਤਾਂ ਤਬ ਰਹੀਏ, ਨਾ ਤਾਂ ਆਏ ਆਪਣ ਪੁਰ ਲਈਏ।
ਮਹਾਰਾਜ ਜੀ ਜੇ ਉਹ ਜਗ੍ਹਾ ਤੁਹਾਡੇ ਮਨ ਨੂੰ ਪਸੰਦ ਆਵੇ ਤੇ ਉੱਥੇ ਰਹਿ ਜਾਣਾ, ਤੇ ਜੇ ਉਹ ਜਗ੍ਹਾ ਤੁਹਾਡੇ ਮਨ ਨੂੰ ਨਾ ਚੰਗੀ ਲੱਗੇ ਤੇ ਵਾਪਸ ਆ ਜਾਇਆ ਜੇ, ਵਾਪਸ ਆ ਕੇ ਆਪਣੇ ਆਨੰਦਪੁਰ ਸਾਹਿਬ ਨਗਰ ਨੂੰ ਆ ਕੇ ਸੰਭਾਲਣਾ, ਇਹ ਨਗਰ ਵੇਖਣਾ।
ਸੁਣ ਸਤਿਗੁਰ ਸਭ ਮੈਂ ਪਾਖਾ, ਹਮ ਤਰੇ ਜਾਂਗੇ ਅਬ ਲਾਖਾ।
ਸੁਣ ਕੇ ਸਾਰਿਆਂ ਦੇ ਬਚਨ ਗੁਰੂ ਕਲਗੀਧਰ ਜੀ ਮਹਾਰਾਜ ਜੀ ਬੋਲੇ, महाराज जी कहन लगे भाई सूरमियो असी तां जंग दी अभिलाखा रखने अपने मन विच असी युद्ध करना चाहने आ युद्ध करन दा चाओ साडे मन विच है
द्रिप भीम चंद जिम चाह
राजा भीम चंद जिमे अपने मन विच चाहुंदा ना जंग करना ते असी भी बदले विच जंग ही करना चाहुंदे हां
अब आयस्त ते तिम पाहै
परमात्मा दी आग्या नाल ओनू उही मिलेगा जो राजा भीम चाहुंदा है जो राजा भीम चंद चाहुंदा है ओनू उही मिलेगा जो दे मन विच इच्छा है
दिखला मैं कर बद जुद्दा
बड़ा भयानक युद्ध करके राजे भीम चंद नू असी विखावांगे
तब लोहे शांत न क्रुद्दा
ते जदों तक असी राजे भीम चंद नू युद्ध करके जंग करके विखा नहीं दिंदे महाराज जी कहंदे ओदों तक साडा क्रोध भी शांत नहीं होना जदों तक युद्ध करके ओनू असी विखा नहीं दिंदे जंग विच अपने करड़े हथ ओदों तक साडा भी गुस्सा साडा भी वीर रस ओदों तक शांत नहीं होना
मत मंद हमो क्या जाने रण कर जे चमो नहाने
माड़ी मत वाला सानू की जानेगा की समझेगा ओदों तक नहीं जानेगा जदों तक जंग दे मैदान विच जंग करके असी ओदियां फौजां दे मुंह नहीं तोड़ दिंदे जदों ओदियां फौजां दा नाश कर नहीं दिंदे ओदों तक ओ सानू की जानेगा की समझेगा
सुन मात बोर समझावे गुर कर को रिप दुख पावे
कलगीधर जी दे बचन सुन के माता जी फिर बोले माता जी कहन लगे लाल जी जेड़ा गुरु घर दा दोखी है वो आपे ही दुख पावेगा जेड़ा गुरु घर नाल दोख कमावेगा जेड़ा गुरु घर नाल द्वेष कमावेगा गुरु घर दा दोखी बनेगा वो आप ही दुख पावेगा
मन माहे न महिमा जानी
सतगुरु जी दे घर दी महिमा उन्हें अपने मन विच नहीं जानी
सत भागहीन मत हानी
मूर्ख है सठ कहिंदे ने मूर्ख नू मूर्ख है भागा तो हीणा है ओदी मत मारी गई है
सिर धुन पाचे पछतावे
ओनू बाद विच अपना सिर धुन के सिर हिला के पछताउणा पवेगा
सुख पाए जे शरणी आवे
जे शरण च आ जाएगा गुरु घर दी ते गुरु घर दी शरण विच आ के ओनू सुख प्राप्त होवेगा ओ सुखी हो जावेगा गुरु घर दी शरण च आ के
जे रण ते तरयो पहाड़े पुन तुम क्यों चाहत रारे
लाल जी जे भीम चंद आप ही जंग तो टल गया ओ जंग लड़ना ही नहीं चाहुंदा ते तुसी क्यों दे नाल लड़ना चाहुंदे हो जे ओने लड़न दा ख्याल छड़ दिता है ओ आ ही नहीं रहा अपनी फौज लैके तुसी भी उड़ीक लिया ते फिर तुसी क्यों दे नाल लड़ना चाहुंदे हो क्यों जंग करना चाहुंदे हो
श्रद्धालु जे नाहन राजा
महाराज जी तुसी जेड़ा नाहन दा राजा श्रद्धालु है तुहाडा वेखो ने किन्ने प्यार नाल तुहाडे चरणा च बेनती पत्र भेजिया है
अर सुंदर देश बिराजा
सुनिया ओदा देश बड़ा सुंदर है ओदा इलाका ओदी दून बड़ी रमणीक है
उत्पर को पहुंच निहार
चलो चल के तुसी ओदा देश वेखो ओदा प्यार परखो ते ओदे देश नू परख के वेख के उधर कुछ समा विचारो
बन बेहरो बासुर टारो
और उत्थे जंगलां दे विच विचर के शिकार खेडो शिकार खेड के जिन्ना समा उधर रहना चाहुंदे हो रह के बतीत करो
पुन एहो पुरी आनंदा नित रहिए हृदय आनंदा
फिर तुसी चल के वापस आनंदपुर साहब आ जाना जे उथे मन ना लगे जिन्ना चिर विचरना उथे विचर लेना फिर उथो वापस श्री आनंदपुर साहब आ जाना ते इथे रह के जितना आनंद मानना आनंद मानना
रण कारण क्रोध निवारो पुर नाहन पंत पदारो
लाल जी पुत्र जी मेरी ता ए बेनती है के तुसी जंग करन दा जेड़ा ख्याल है छड दियो ते ए जंग करन दा ख्याल छड़ के नाहन वेखो चल के नाहन दा जेड़ा इलाका है ਉਹ ਚੱਲ ਕੇ ਵੇਖੋ ਤੇ ਉਸ ਰਸਤੇ ਤੇ ਚੱਲੋ
ਰਿਬ ਭਾਗੇ ਉਹ ਗੈਲ ਨਾ ਗਈਏ ਇਹ
ਵੀ ਨੀਤੀ ਹੈ ਮੈਂ ਵੀ ਸੁਣਿਆ ਬਜ਼ੁਰਗਾਂ ਦੇ ਕੋਲੋਂ ਕਿ ਜੇ ਜੰਗ ਦੇ ਮੈਦਾਨ ਵਿਚ ਦੁਸ਼ਮਣ ਭੱਜ ਜਾਏ ਨਾ ਤੇ ਭੱਜੇ ਹੋਏ ਦੁਸ਼ਮਣ ਦੇ ਪਿੱਛੇ ਨਹੀਂ ਦੌੜਨਾ ਚਾਹੀਦਾ ਭੀਮ ਚੰਦ ਦੌੜਿਆ ਵਰਗਾ ਹੀ ਹੈ ਜਿਹੜਾ ਆਇਆ ਹੀ ਨਹੀਂ ਫੌਜ ਲੈ ਕੇ ਤੇ ਜਿਹੜਾ ਦੌੜ ਗਿਆ ਉਹਦੇ ਪਿੱਛੇ ਨਹੀਂ ਜਾਣਾ ਚਾਹੀਦਾ
ਰਣ ਕਰਨਾ ਇਤ ਸੋਚੀਏ
ਉਹਦੇ ਨਾਲ ਰਣ ਨਹੀਂ ਕਰਨਾ ਚਾਹੀਦਾ ਜਿਹੜਾ ਰਣ ਭੂਮੀ ਛੱਡ ਕੇ ਦੌੜ ਜਾਏ ਭੱਜ ਜਾਏ
ਜੇ ਧਾਰਾ ਬੋਰ ਹੰਕਾਰਾ
ਜੇ ਦੁਬਾਰਾ ਉਹ ਆਪਣੇ ਮਨ ਚ ਹੰਕਾਰ ਧਾਰਦਾ ਦੁਬਾਰਾ ਉਹ ਆਪਣੇ ਮਨ ਚ ਹੰਕਾਰੀ ਬਣ ਕੇ ਆਉਂਦਾ ਹੈ
ਲਾਗੈ ਕਰਨ ਵਿਗਾੜਾ
ਜੇ ਉਹ ਕੁਝ ਵਿਗਾੜ ਕਰਨ ਲੱਗੇ ਗੁਰੂ ਘਰ ਦੇ ਨਾਲ ਵਿਗਾੜ ਕਰਨ ਲੱਗੇ ਹੰਕਾਰ ਕਰਕੇ
ਸੁਣ ਕਰੋ ਜਿਥਾ ਚਿਤ ਮਾਏ
ਫਿਰ ਜਿਵੇਂ ਤੁਹਾਡੇ ਮਨ ਵਿਚ ਆਵੇ ਤੁਸੀਂ ਉਸੇ ਤਰ੍ਹਾਂ ਕਰ ਲੈਣਾ
ਤੁਮਰੀ ਦੀ ਛੁਪੀ ਕੁਛ ਨਾਈ
ਤੁਹਾਡੇ ਹਿਰਦੇ ਵਿਚ ਵੀ ਇਹ ਗੱਲ ਕੋਈ ਛੁਪੀ ਹੋਈ ਨਹੀਂ ਲੁਕੀ ਹੋਈ ਨਹੀਂ ਜੇ ਦੁਬਾਰਾ ਕਿਤੇ ਭੀਮ ਚੰਦ ਵਿਗਾੜ ਕਰਦਾ ਤਾਂ ਉਹਦਾ ਜਵਾਬ ਤੁਸੀਂ ਭਲੀ ਪ੍ਰਕਾਰ ਨਾਲ ਦੇ ਦੇਣਾ
ਅਬ ਕਹਿਓ ਮਾਨੀ ਹੈ ਮੇਰਾ
ਤੁਸੀਂ ਮੇਰਾ ਕਿਹਾ ਮੰਨ ਲਓ ਲਾਲ ਜੀ ਜੋ ਮੈਂ ਬੇਨਤੀ ਕਰ ਰਹੀ ਹਾਂ ਉਹ ਮੰਨ ਲਓ
ਮੈਂ ਕੀਜੈ ਆਪ ਬਖੇੜਾ
ਤੁਸੀਂ ਹੁਣ ਬਖੇੜਾ ਨਾ ਕਰੋ ਤੁਸੀਂ ਹੁਣ ਜੰਗ ਦਾ ਖਿਆਲ ਤਿਆਗ ਦਿਓ ਛੱਡ ਦਿਓ
ਜੇ ਪ੍ਰਥਮ ਪਏ ਅਵਤਾਰਾ
ਪਹਿਲਾਂ ਜਿਹੜੇ ਅਵਤਾਰ ਹੋਏ ਨੇ ਬੜੇ ਬੜੇ ਅਵਤਾਰੀ ਪੁਰਖ ਹੋਏ ਨੇ ਜਿੰਨੇ ਅਵਤਾਰ ਅੱਜ ਤੋਂ ਪਹਿਲਾਂ ਹੋਏ ਨੇ
ਜਿਨਹੂੰ ਨਾ ਮਾਤ ਬਚ ਟਾਰਾ
ਕਿਸੇ ਅਵਤਾਰ ਨੇ ਆਪਣੀ ਮਾਂ ਦਾ ਬਚਨ ਨਹੀਂ ਟਾਲਿਆ ਤੁਸੀਂ ਵੀ ਅਵਤਾਰ ਹੋ ਤੇ ਮੈਂ ਤੁਹਾਡੀ ਮਾਂ ਹਾਂ ਪਹਿਲਾਂ ਵੀ ਜਿੰਨੇ ਅਵਤਾਰ ਹੋਏ ਨੇ ਕਿਸੇ ਵੀ ਅਵਤਾਰ ਨੇ ਆਪਣੀ ਮਾਤਾ ਦਾ ਬਚਨ ਨਹੀਂ ਟਾਲਿਆ ਆਪਣੀ ਮਾਤਾ ਦਾ ਬਚਨ ਨਹੀਂ ਮੋੜਿਆ
ਸ਼੍ਰੀ ਰਾਮ ਚੰਦ ਭਗਵਾਨਾ
ਚਾਹੇ ਉਹ ਭਗਵਾਨ ਸ਼੍ਰੀ ਰਾਮ ਚੰਦਰ ਜੀ ਸਨ ਤ੍ਰੇਤੇ ਯੁਗ ਦੇ ਅਵਤਾਰ ਸਨ
ਜਗ ਵਿਦਿਤ ਕ੍ਰਿਸ਼ਨ ਜਿਮਠਾਨਾ
ਭਾਵੇਂ ਉਹ ਦੁਆਪਰ ਯੁਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਸਨ ਉਹਨਾਂ ਨੇ ਵੀ ਅਵਤਾਰਾਂ ਨੇ ਆਪਣੀ ਮਾਤਾ ਦੇ ਬਚਨ ਨਹੀਂ ਮੋੜੇ
ਨਿਮ ਅਬ ਕੋ ਮਮ ਬਚ ਮਾਨੋ
ਇਸ ਕਰਕੇ ਮੇਰੀ ਬੇਨਤੀ ਹੈ ਲਾਲ ਜੀ ਹੁਣ ਤੁਸੀਂ ਵੀ ਮੇਰਾ ਬਚਨ ਮੰਨੋ ਇੱਕ ਵਾਰ ਮੇਰਾ ਬਚਨ ਮੰਨ ਲਓ
ਕਰ ਕੋਪ ਸ਼ਾਂਤ ਪ੍ਰਸਥਾਨੋ
ਔਰ ਆਪਣੇ ਮਨ ਦਾ ਰੋਸ ਸ਼ਾਂਤ ਕਰਕੇ ਤੁਸੀਂ ਨਾਹਣ ਨੂੰ ਚੱਲੋ ਸਿਰਮੌਰ ਰਿਆਸ ਨੂੰ ਚੱਲ ਕੇ ਉੱਥੇ ਦੂਣ ਦੇ ਵਿੱਚ ਚਰਨ ਪਾਓ
ਉਹ ਦੇਸ਼ ਕਿਰਤਾਰਥ ਕੀਜੈ
ਚੱਲ ਕੇ ਉਸ ਦੇਸ਼ ਨੂੰ ਵੀ ਕਿਰਤਾਰਥ ਕਰੋ ਨਵਾਂ ਦੇਸ਼ ਹੈ ਨਵਾਂ ਇਲਾਕਾ ਹੈ ਤੇ ਉਸ ਦੇਸ਼ ਨੂੰ ਚੱਲ ਕੇ ਕਿਰਤਾਰਥ ਕਰੋ
ਕਿ ਆਪਣੇ ਤਿਸ ਦਿਸ਼ ਥੀਜੈ
ਉਧਰ ਤੁਹਾਡੇ ਵੀ ਸਿੱਖ ਨੇ ਪਿਆਰੇ ਨਾਹਣ ਦਾ ਰਾਜਾ ਸਿੱਖ ਹੀ ਹੈ ਨਾ ਜਿਹਨੇ ਤੁਹਾਨੂੰ ਬੇਨਤੀ ਕਰਕੇ ਭੇਜੀ ਹੈ ਉਹ ਆਪਣੇ ਸਿੱਖਾਂ ਨੂੰ ਚੱਲ ਕੇ ਕਿਰਤਾਰਥ ਕਰੋ ਉਹਨਾਂ ਨੂੰ ਚੱਲ ਕੇ ਨਿਹਾਲ ਕਰੋ
ਮਾਤ ਮਾਕ ਗੁਰ ਪਾਖਾ
ਮਾਤਾ ਜੀ ਦੇ ਬਚਨ ਗੁਰੂ ਕਲਗੀਧਰ ਜੀ ਨੇ ਸੁਣੇ ਨੇ ਸੁਣ ਕੇ ਮਹਾਰਾਜ ਜੀ ਬੋਲੇ
ਤੁਮ ਕਹਿਓ ਨਾ ਮੋਇਆ ਬਨਾਖਾ
ਮਹਾਰਾਜ ਜੀ ਕਹਿੰਦੇ ਮਾਤਾ ਜੀ ਤੁਹਾਡਾ ਕਿਹਾ ਅਸੀਂ ਹੁਣ ਨਹੀਂ ਮੋੜਨਾ ਤੁਸੀਂ ਜੋ ਕਹਿ ਰਹੇ ਹੋ ਤੁਹਾਡਾ ਬਚਨ ਅਸੀਂ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ ਤੁਹਾਡਾ ਬਚਨ ਹੁਣ ਅਸੀਂ ਨਹੀਂ ਮੋੜਨਾ
ਮੋਏ ਭੇਜਿਓ ਪੁਰਖੇ ਅਕਾਲਾ ਰਣ ਕਰ ਬੇਹੇਤ ਕਰਾਲਾ
ਮਾਤਾ ਜੀ ਮੈਂ ਇਹ ਤੁਹਾਨੂੰ ਦੱਸ ਦਿਆਂ ਕਿ ਅਕਾਲ ਪੁਰਖ ਨੇ ਸਾਨੂੰ ਇਸ ਮਾਤ ਲੋਕ ਦੀ ਧਰਤੀ ਤੇ ਭੇਜਿਆ ਜੰਗ ਕਰਨ ਵਾਸਤੇ ਹੈ ਚਲੋ ਹੁਣ ਤਾਂ ਮੈਂ ਤੁਹਾਡਾ ਬਚਨ ਮੰਨ ਲੈਣਾ ਨਾਹਣ ਚਲੇ ਜਾਂਦੇ ਹਾਂ ਸਿਰਮੌਰ ਚਲੇ ਜਾਂਦੇ ਹਾਂ ਪਰ ਇਹ ਵੀ ਤੁਹਾਨੂੰ ਦੱਸਦਿਆਂ ਕਿ ਅਕਾਲ ਪੁਰਖ ਨੇ ਸਾਨੂੰ ਇਸ ਧਰਤੀ ਤੇ ਕੇਵਲ ਜੰਗ ਕਰਨ ਵਾਸਤੇ ਭੇਜਿਆ ਤੇ ਮਾਤਾ ਜੀ ਇਹ ਵੀ ਬੇਨਤੀ ਕਰਦਿਆਂ ਜਿਸ ਜੰਗ ਤੋਂ ਡਰਦਿਆਂ ਹੋਇਆਂ ਤੁਸੀਂ ਸਾਨੂੰ ਆਨੰਦਪੁਰ ਸਾਹਿਬ ਤੋਂ ਨਾਹਣ ਲੈ ਕੇ ਚੱਲੇ ਹੋ ਨਾ ਸਿਰਮੌਰ ਰਿਆਸਤ ਵਿੱਚ ਤੇ ਅਸੀਂ ਵੀ ਬਚਨ ਕਰਦੇ ਹਾਂ ਆਪਣੇ ਜ਼ਿੰਦਗੀ ਦਾ ਜੀਵਨ ਦਾ ਪਹਿਲਾ ਜੰਗ ਹੀ ਉੱਥੋਂ ਲੜ ਕੇ ਆਰੰਭ ਕਰਾਂਗੇ ਸਾਡਾ ਜੰਗ ਹੀ ਸ਼ੁਰੂ ਉੱਥੋਂ ਹੋਵੇਗਾ ਜਿੱਥੇ ਲੈ ਕੇ ਚੱਲੇ ਹੋ ਇਹ ਵੀ ਤੁਹਾਨੂੰ ਬਚਨ ਕਰਦੇ ਆ ਤੇ ਗੁਰੂ ਸਾਹਿਬ ਨੇ ਆਪਣੀ ਪਹਿਲੀ ਜੰਗ ਪੌਂਟਾ ਸਾਹਿਬ ਦੀ ਧਰਤੀ ਤੇ ਪੰਘਾਣੀ ਦਾ ਜੰਗ ਲੜਿਆ ਤੋ ਮਹਾਰਾਜ ਜੀ ਕਹਿੰਦੇ ਮਾਤਾ ਜੀ ਅਕਾਲ ਪੁਰਖ ਨੇ ਭੇਜਿਆ ਹੀ ਜੰਗ ਕਰਨ ਵਾਸਤੇ ਹੈ ਇਸ ਕਰਕੇ ਅਸੀਂ ਜੰਗ ਹੀ ਕਰਨੇ ਹਨ
ਗਣ ਦੁਸ਼ਟਨ ਕੇ ਤਨ ਖੰਡੋ
ਦੁਸ਼ਟਾਂ ਦੇ ਗਣਾਂ ਦੇ ਗਣ ਅਸੀਂ ਖੰਡ ਦੇਣੇ ਨੇ ਗਣਾਂ ਦੇ ਗਣ ਅਸੀਂ ਕੱਟ ਦੇਣੇ ਨੇ
ਛਿੱਤ ਛੀਨ ਜ਼ੋਰ ਤੇ ਡੰਡਾ
ਔਰ ਇਹਨਾਂ ਕੋਲੋਂ ਇਹ ਧਰਤੀ ਖੋਹ ਲੈਣੀ ਹੈ ਇਹ ਧਰਤੀ ਤੇ ਰਾਜ ਕਰਨ ਯੋਗ ਨਹੀਂ
ਨੈ ਸਾਧ ਬਨੇ ਕੋ ਜਾਣੈ
ਮਾਤਾ ਜੀ ਇਹ ਜਿਹੜੇ ਧਰਤੀ ਤੇ ਰਾਜ ਕਰਨ ਵਾਲੇ ਜ਼ਾਲਮ ਨੇ ਨਾ ਇਹ ਸਾਧ ਪੁਣੇ ਨੂੰ ਨਹੀਂ ਜਾਣਦੇ ਵੇਖੋ ਸਾਧ ਪੁਣੇ ਚ ਗੁਰੂ ਅਰਜਨ ਦੇਵ ਸਾਹਿਬ ਰਹੇ ਤੇ ਇਹਨਾਂ ਨੇ ਉਹਨਾਂ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਸਾਧੂ ਪੁਣੇ ਚ ਸਾਡੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਰਹੇ ਇਹਨਾਂ ਨੇ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਇਸ ਕਰਕੇ ਜਿਹੜੇ ਜ਼ਾਲਮ ਨੇ ਇਹ ਸਾਧ ਪੁਣੇ ਨੂੰ ਨਹੀਂ ਜਾਣਦੇ ਇਹਨਾਂ ਨੂੰ ਤਾਂ ਅੱਗੋਂ ਤੇਗ ਦਾ ਸਵਾਦ ਚਖਾਣਾ ਪਏਗਾ ਔਰ ਉਹੀ ਚਖਾਉਣ ਵਾਸਤੇ ਅਸੀਂ ਆਏ ਹਾਂ
ਪੁਰਸ਼ਾਰਥ ਕੋ ਜਗ ਮਾਨੇ
ਪੁਰਸ਼ਾਰਥ ਨੂੰ ਜਗ ਮੰਨਦਾ ਪੁਰਸ਼ਾਰਥ ਨੂੰ ਬੀਰ ਰਸ ਨੂੰ ਜਗਤ ਮੰਨਦਾ ਹੈ
ਇਮ ਸ਼ਤਰੂ ਤੇ ਧਰ ਤਰਾਸਾ
ਇਹਨਾਂ ਦੁਸ਼ਮਣਾਂ ਤੋਂ ਡਰ ਆਪਣੇ ਮਨ ਚ ਧਾਰਨ ਕਰਕੇ
ਤੂੰ ਹੋਈ ਹੈ ਕਿਤ ਮਮ ਬਾਸਾ
ਫਿਰ ਅਸੀਂ ਕਿੱਥੇ ਰਵਾਂਗੇ ਕਿੱਥੇ ਵਾਸਾ ਕਰਾਂਗੇ ਜੇ ਇਹਨਾਂ ਕੋਲੋਂ ਡਰਾਂਗੇ
ਸਭ ਚਾਹੇ ਮੋਏ ਦਬਾਇਓ
ਸਾਰੇ ਮੈਨੂੰ ਦਬਾਣਾ ਚਾਹੁੰਦੇ ਹੋ
ਮੈਂ ਬਸਨ ਦੀ ਕਿਤ ਥਾਇਓ
ਸਾਰੇ ਦਬਾਣਗੇ ਫਿਰ ਤੇ ਮੈਨੂੰ ਕਿਸੇ ਜਗ੍ਹਾ ਤੇ ਰਹਿਣ ਹੀ ਨਹੀਂ ਦੇਣਗੇ ਜੇ ਇਹਨਾਂ ਕੋਲੋਂ ਡਰ ਕੇ ਰਹੇ
ਸੁਤ ਛਤਰੀ ਕੋ ਰਣ ਧਰਮਾ ਨੈ ਤਿਆਗੋ ਮੈਂ ਸ਼ੁਭ ਕਰਮਾ
ਮਾਤਾ ਜੀ ਮੈਂ ਛਤਰੀ ਦਾ ਪੁੱਤਰ ਹਾਂ ਤੇ ਛਤਰੀ ਦਾ ਧਰਮ ਹੈ ਯੁੱਧ ਕਰਨਾ ਤੇ ਮੈਂ ਇਸ ਧਰਮ ਦਾ ਤਿਆਗ ਨਹੀਂ ਕਰਨਾ ਮੈਂ ਇਸ ਸ਼ੁਭ ਕਰਮ ਦਾ ਤਿਆਗ ਨਹੀਂ ਕਰਨਾ
ਦੇ ਸਿੱਖਣ ਕਰ ਹਥਿਆਰਾ
ਮੈਂ ਆਪਣੇ ਸਿੱਖਾਂ ਦੇ ਹੱਥਾਂ ਵਿੱਚ ਹਥਿਆਰ ਪਕੜਾ ਕੇ
ਪਿਥਰਾਵੋ ਜੰਗ ਅਖਾੜਾ
ਜੰਗ ਦੇ ਅਖਾੜੇ ਰਚਾਂਗਾ ਧਰਮ ਯੁੱਧ ਲੜਾਂਗਾ ਧਰਮ ਯੁੱਧ ਸਥਾਪਿਤ ਕਰਾਂਗਾ
ਕਰ ਦੇਵੋ ਰੰਕਨ ਰਾਜੇ
ਜਿਹੜੇ ਰੰਕ ਨੇ ਇਹਨਾਂ ਨੂੰ ਰਾਜੇ ਬਣਾ ਦਿਆਂਗਾ ਆ ਜਿਹੜੇ ਰੰਕ ਗਰੀਬ ਸਿੱਖ ਨੇ ਨਾ ਮੈਂ ਇਹਨਾਂ ਨੂੰ ਰਾਜੇ ਕਰ ਦਿਆਂਗਾ ਰਾਜੇ ਬਣਾ ਦਿਆਂਗਾ
ਓਏ ਰਾਜੇ ਰੰਕ ਨੇ ਲਾਜੇ
ਔਰ ਆ ਜਿਹੜੇ ਰਾਜੇ ਨੇ ਇਹ ਰੰਕ ਬਣ ਗਏ ਇਹਨਾਂ ਦੇ ਅੱਗੇ ਹੱਥ ਤੱਡ ਕੇ ਮੰਗਿਆ ਕਰਨਗੇ
ਤਬ ਜਾਨੋ ਮੋਰ ਪ੍ਰਤਾਪ
ਫਿਰ ਇਹ ਮੇਰਾ ਪ੍ਰਤਾਪ ਜਾਣਨਗੇ ਫਿਰ ਇਹਨਾਂ ਨੂੰ ਮੇਰੇ ਜਲਾਲ ਦਾ ਪਤਾ ਲੱਗੇਗਾ
ਅਣਗਿਣਤ ਕਰੋ ਦਲ ਖੱਪ
ਜਦੋਂ ਇਹਨਾਂ ਦੇ ਅਣਗਿਣਤ ਦਲ ਜੰਗ ਦੇ ਮੈਦਾਨ ਵਿੱਚ ਮੈਂ ਖਪਾ ਦਿਆਂਗਾ ਅਣਗਿਣਤ ਦਲ ਇਹਨਾਂ ਦੇ ਨਾਸ਼ ਕਰ ਦਿਆਂਗਾ ਫਿਰ ਇਹ ਮੇਰੇ ਪ੍ਰਤਾਪ ਨੂੰ ਜਾਣਨਗੇ ਸਮਝਣਗੇ
ਅਬ ਬਾਕ ਮਾਤ ਤੂੰ ਮਾਨਾ ਕਰ ਦਿਓ ਪ੍ਰਾਤ ਪ੍ਰਸਥਾਨਾ
ਮਾਤਾ ਜੀ ਹੁਣ ਮੈਂ ਤੁਹਾਡਾ ਬਚਨ ਮੰਨ ਲੈਣਾ ਕੱਲ ਸਵੇਰੇ ਹੀ ਚਲੋ ਇੱਥੋਂ ਚਾਲਾ ਪਾਓ ਕੱਲ ਸਵੇਰੇ ਹੀ ਸ੍ਰੀ ਆਨੰਦਪੁਰ ਸਾਹਿਬ ਤੋਂ ਨਾਹਣ ਨੂੰ ਚੱਲ ਪਾਓ
ਪਰ ਫੇਰ ਨਾ ਮੋਹੇ ਹਟਾਵੋ
ਪਰ ਉੱਥੇ ਜੇ ਚੱਲ ਜਾਣਾ ਤੇ ਜੰਗ ਉੱਥੇ ਵੀ ਹੋਣਾ ਮਾਤਾ ਜੀ ਤੁਹਾਨੂੰ ਦੱਸਦਿਆਂ ਤੇ ਉੱਥੇ ਨਾ ਫਿਰ ਮੈਨੂੰ ਹਟਾਇਆ ਜੇ ਉੱਥੇ ਜੰਗ ਹੋਇਆ ਉੱਥੇ ਨਾ ਫਿਰ ਮੈਨੂੰ ਰੋਕਿਆ ਜੇ ਚਲੋ ਪ੍ਰਮਾਤਮਾ ਨੇ ਉਹੀ ਜਗ੍ਹਾ ਰਚੀ ਹੋਈ ਹੈ ਚੱਲੀਏ
ਨਿਜ ਉਰਤੇ ਤ੍ਰਾਸ ਮਿਟਾਵੋ
ਫਿਰ ਆਪਣੇ ਮਨ ਦਾ ਤ੍ਰਾਸ ਤੇ ਡਰ ਛੱਡ ਦਿਓ ਜੇ ਕਿਉਂਕਿ ਅਸੀਂ ਅਕਾਲ ਪੁਰਖ ਦੀ ਸ਼ਰਨ ਵਿੱਚ ਆ ਤੇ ਅਕਾਲ ਪੁਰਖ ਦੀ ਸ਼ਰਨ ਪਿਆਂ ਨੂੰ ਕਿਸੇ ਦੁਸ਼ਮਣ ਦਾ ਕੋਈ ਡਰ ਨਹੀਂ ਕੋਈ ਭੈ ਨਹੀਂ
ਸੁਣ ਸਤਗੁਰ ਤੇ ਅਸਬਾਨੀ ਸਭ ਧੰਨ ਧੰਨ ਬਖਾਨੇ
ਸਤਿਗੁਰੂ ਜੀ ਦੇ ਬਚਨ ਸੁਣ ਕੇ ਸਭ ਨੇ ਆਖਿਆ ਧੰਨ ਗੁਰੂ ਕਲਗੀ ਧਰ ਧੰਨ ਗੁਰੂ ਕਲਗੀ ਧਰ ਧੰਨ ਦਸਮੇਸ਼ ਪਿਤਾ ਮਾਤਾ ਜੀ ਨੇ ਵੀ ਆਖਿਆ ਚਲੋ ਜੰਗ ਟਲ ਗਿਆ ਪਰ ਮਾਤਾ ਨੂੰ ਇਹ ਨਹੀਂ ਸੀ ਪਤਾ ਵੀ ਜੰਗ ਉੱਥੇ ਹੀ ਜਾ ਕੇ ਸ਼ੁਰੂ ਹੋਣੇ ਨੇ ਉਹ ਨਹੀਂ ਸੀ ਪਤਾ ਤੋ ਮਾਤਾ ਜੀ ਨੇ ਵੀ ਆਖਿਆ ਧੰਨ ਹਨ ਗੁਰੂ ਜੀ
ਪਬ ਕਰਨ ਕਰਾਵਨ ਹਾਰੇ
ਸਤਿਗੁਰੂ ਜੀ ਕਰਨ ਕਰਾਵਨ ਹਾਰ ਹਨ
ਕੋ ਤੁਮ ਰੋਕਿਓ ਨਿਵਾਰੇ
ਕੌਣ ਹੈ ਜਿਹੜਾ ਤੁਹਾਡੇ ਕਹੇ ਨੂੰ ਮੋੜ ਸਕੇ
ਇੱਕ ਕਹੇ ਇੱਕ ਬਾਕ ਕਹੇ ਜਗ ਹੋਵੇ
ਜੀ ਤੁਹਾਡੇ ਇੱਕ ਬਚਨ ਨਾਲ ਇਹ ਜੱਗ ਪੈਦਾ ਹੋ ਜਾਂਦਾ ਸਿੱਖ ਕਹਿ ਰਹੇ ਨੇ ਕਿ ਸੰਸਾਰ ਤੁਹਾਡੇ ਇੱਕੋ ਬਚਨ ਤੋਂ ਇੱਕੋ ਸ਼ਬਦ ਤੋਂ ਪੈਦਾ ਹੋਇਆ
ਜਿਵੇਂ ਸਕਲ ਬਿਨਾ ਸੀ ਜੁਵੈ
ਜੇ ਇੱਕੋ ਬਚਨ ਕਰ ਦਿਓ ਤੇ ਸਾਰਾ ਜਗਤ ਬਿਨਸ ਸਕਦਾ ਤੁਹਾਡੇ ਇੱਕੋ ਬਚਨ ਦੀ ਸ਼ਕਤੀ ਨਾਲ
ਜੇ ਮੂਰਖ ਜਾਣੈ ਨਾਈ ਸੋ ਪਰੈ ਨਰਕ ਕੇ ਮਾਏ
ਜਿਹੜੇ ਮੂਰਖ ਤੁਹਾਡੀ ਮਹਿਮਾ ਨਹੀਂ ਜਾਣਦੇ ਮਹਾਰਾਜ ਜੀ ਉਹ ਨਰਕਾਂ ਵਿੱਚ ਪੈਂਦੇ ਨੇ, ਨਰਕਾਂ ਦੀ ਅੱਗ ਵਿੱਚ ਸੜਦੇ ਨੇ।
ਭਇਓ ਅੰਤ ਸੰਵਾਦਾ,
ਏਦਾਂ ਸਤਿਗੁਰੂ ਜੀ ਦੇ ਨਾਲ ਬਚਨ ਬਿਲਾਸ ਹੋ ਗਏ, ਬਚਨ ਬਿਲਾਸ ਦਾ ਅੰਤ ਹੋਇਆ।
ਸਭ ਤਰੇ ਰਿਦੇ ਅਹਿਲਾਦਾ,
ਸਭ ਦੇ ਮਨ ਚ ਬੜੀ ਖੁਸ਼ੀ ਹੈ, ਬੜਾ ਅਹਿਲਾਦ ਹੈ।
ਹੁਣ ਸਤਿਗੁਰ ਹੁਕਮ ਬਖਾਨਾ,
ਫਿਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਹੁਣ ਨੰਦ ਚੰਦ ਪ੍ਰਸਥਾਨਾ,
ਕਿ ਭਾਈ ਨੰਦ ਚੰਦ ਜੀ ਕੱਲ ਸਵੇਰੇ ਚਾਲਾ ਪਾਉਣਾ ਹੈ।
ਕਹਿ ਦਿਓ ਕਰੇ ਸਭ ਤਿਆਰੀ,
ਹੁਕਮ ਕਰ ਦਿਓ ਸਾਰੀਆਂ ਫੌਜਾਂ ਨੂੰ ਕਿ ਸਭ ਤਿਆਰੀ ਕਰ ਲੈਣ, ਸਾਰੀ ਫੌਜ ਸਾਡੇ ਨਾਲ ਚੱਲੇਗੀ।
ਸ਼ਮਿਆਨੇ ਤੰਬੂ ਭਾਰੀ,
ਜਿੰਨੇ ਸ਼ਮਿਆਨੇ ਤੰਬੂ ਕਨਾਤਾਂ ਨੇ ਸਭ ਤਿਆਰ ਕਰਕੇ ਨਾਲ ਲੈ ਲਓ।
ਸੈਕਟਰ ਲੈ ਕੇ,
ਔਰ ਜਿੰਨੇ ਗੱਡੇ ਚਾਹੀਦੇ ਨੇ, ਊਂਠ ਚਾਹੀਦੇ ਨੇ, ਸਾਰਾ ਸਾਜੋ ਸਮਾਨ ਆਪਣੇ ਨਾਲ ਲੈ ਲਓ।
ਲਾਦ ਚਲੇ ਅਗਵੈ ਕੇ,
ਔਰ ਸਭ ਕੁਝ ਲੱਦ ਕੇ ਗੱਡਿਆਂ ਦੇ ਉੱਤੇ ਸਾਰਾ ਸਮਾਨ ਲੈ ਚੱਲੋ।
ਸੁਧ ਸਭ ਮੈਂ ਦੇਹੁ ਸੁਨਾਏ, ਜਿਵੇਂ ਪ੍ਰਾਤ ਤਿਆਰ ਹੋਏ ਜਾਏ।
ਸਾਰਿਆਂ ਦੇ ਵਿੱਚ ਖਬਰ ਪਹੁੰਚਾ ਦਿਓ ਕਿ ਸਾਰੇ ਸਵੇਰ ਹੁੰਦਿਆਂ ਤੱਕ ਤਿਆਰ ਹੋ ਜਾਣ, ਸਾਰੇ ਆਪਣੀਆਂ ਆਪਣੀਆਂ ਤਿਆਰੀਆਂ ਕਰ ਲੈਣ, ਕਮਰ ਕੱਸੇ ਕਰ ਲੈਣ।
ਤਬ ਉਠ ਦੀਵਾਨ ਵਹਿਰਾਇਓ,
ਤੋ ਭਾਈ ਸਾਹਿਬ ਭਾਈ ਨੰਦ ਚੰਦ ਜੀ ਉੱਠ ਕੇ ਬਾਹਰ ਆਏ ਹਨ।
ਕਹਿ ਜਥਾ ਯੋਗ ਕਰਵਾਇਓ,
ਔਰ ਯਥਾ ਯੋਗ ਜਿਵੇਂ ਮਹਾਰਾਜ ਜੀ ਦਾ ਹੁਕਮ ਸੀ, ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਭਾਈ ਸਾਹਿਬ ਭਾਈ ਨੰਦ ਚੰਦ ਜੀ ਨੇ ਉਸੇ ਤਰ੍ਹਾਂ ਸਾਰਾ ਕੰਮ ਕਰਵਾਇਆ ਹੈ।
ਗੁਜਰੀ ਮੈਦ ਅਨੰਦੰਗ,
ਸਭ ਤੋਂ ਜ਼ਿਆਦਾ ਖੁਸ਼ੀ ਮਾਤਾ ਗੁਜਰੀ ਦੇ ਮਨ ਵਿੱਚ, ਉਹਨਾਂ ਤੋਂ ਵੀ ਵੱਧ ਖੁਸ਼ੀ ਮਸੰਦਾਂ ਦੇ ਮਨ ਵਿੱਚ।
ਬਚਮਾਨੀ ਮੋਏ ਸੁਨੰਦੰਗ,
ਮਾਤਾ ਜੀ ਖੁਸ਼ ਨੇ ਕਿ ਮੇਰੇ ਪੁੱਤਰ ਨੇ ਮੇਰੀ ਗੱਲ ਮੰਨ ਲਈ ਹੈ, ਜੋ ਮੈਂ ਬੇਨਤੀ ਕੀਤੀ ਸੀ ਉਹ ਪ੍ਰਵਾਨ ਕਰ ਲਈ ਹੈ।
ਉੱਠ ਗਈ ਆਪਣ ਘਰ ਮਾਏ,
ਮਾਤਾ ਜੀ ਉੱਠ ਕੇ ਆਪਣਿਆਂ ਮਹਿਲਾਂ ਵਿੱਚ ਆਏ ਹਨ।
ਜੈ ਨੁਖਾਵਤੀ ਠਿੱਠ ਪਾਏ,
ਮਾਤਾ ਗੁਜਰੀ ਦੀਆਂ ਨੂੰਹ ਰਾਣੀਆਂ ਮਾਤਾ ਜੀਤੋ ਜੀ ਔਰ ਮਾਤਾ ਸੁੰਦਰੀ ਜੀ ਮਹਿਲਾਂ ਦੇ ਵਿੱਚ ਸਨ, ਉਹਨਾਂ ਕੋਲ ਚੱਲ ਕੇ ਆਏ।
ਸਭ ਹੁਣ ਪ੍ਰਸੰਗ ਸੁਣਾਵਾ, ਰਹਤਿਓ ਭਇਓ ਮਨ ਭਾਵਾ।
ਮਾਤਾ ਜੀ ਹੋਣਾ ਨੂੰ ਆ ਕੇ, ਮਾਤਾ ਜੀਤੋ ਤੇ ਮਾਤਾ ਸੁੰਦਰੀ ਜੀ ਨੂੰ ਆ ਕੇ ਦੱਸਿਆ ਕਿ ਜੀਤੋ ਜੀ ਸੁੰਦਰੀ ਜੀ, ਗੁਰੂ ਸਾਹਿਬ ਜੀ ਨੇ ਜੰਗ ਦਾ ਖਿਆਲ ਛੱਡ ਦਿੱਤਾ ਤੇ ਜੰਗ ਵੱਲੋਂ ਆਪਣਾ ਧਿਆਨ ਉਹਨਾਂ ਨੇ ਛੱਡ ਦਿੱਤਾ ਔਰ ਸਾਡੀ ਮਨ ਭਾਉਂਦੀ ਹੋ ਗਈ ਹੈ।
ਅਬ ਹੋਇਆ ਪ੍ਰਾਤ ਪਿਆਨਾ,
ਕੱਲ ਸਵੇਰ ਹੁੰਦਿਆਂ ਹੀ ਆਪਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲਣਾ ਹੈ।
ਤਟ ਜਮਨਾ ਜੇ ਗਿਰਨਾਨਾ,
ਔਰ ਜਮਨਾ ਦਾ ਕੰਢਾ ਤੇ ਪਹਾੜੀ ਇਲਾਕਾ ਹੈ ਬੜਾ ਸੁੰਦਰ ਸਿਰਮੌਰ ਰਿਆਸ ਦਾ, ਉਹ ਚੱਲ ਕੇ ਆਪਾਂ ਵੇਖਣਾ ਹੈ।
ਸੁਣ ਹਰ ਕੇ ਸਭ ਪਰਿਵਾਰ,
ਇਹ ਸੁਣ ਕੇ ਸਾਰਾ ਪਰਿਵਾਰ ਬੜਾ ਖੁਸ਼ ਹੋਇਆ, ਸਾਰਿਆਂ ਦੇ ਮਨ ਵਿੱਚ ਬੜੀ ਭਾਰੀ ਖੁਸ਼ੀ ਹੋਈ।
ਦੋ ਦਿਵਸ ਬਿਤਾਇਓ ਸਾਰਾ,
ਇਸ ਤਰ੍ਹਾਂ ਦੂਸਰਾ ਦਿਨ ਸਾਰਾ ਬਤੀਤ ਕੀਤਾ ਹੈ।
ਖਾਨ ਪਾਨ ਸੁਖਮਾਨਾ,
ਔਰ ਸਾਰਿਆਂ ਨੇ ਖਾਨ ਪਾਨ ਕਰਕੇ ਸੁਖ ਮਾਣਿਆ ਹੈ।
ਨਿਸੁਪਤੇ ਨਿਜ ਨਿਜ ਥਾਨਾ,
ਸਾਰਿਆਂ ਨੇ ਰਾਤ ਸੋ ਕੇ ਆਪਣੀ ਰਾਤ ਬਤੀਤ ਕੀਤੀ ਆਪੋ ਆਪਣੀਆਂ ਥਾਵਾਂ ਤੇ ਜਗਾਵਾਂ ਤੇ।
ਜਬ ਜਾਮ ਰਹੀ ਤਬ ਜਾਗੇ,
ਪਹਿਰ ਰਾਤ ਰਹਿ ਗਈ ਯਾਨੀ ਕਿ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਤੋ ਸਾਰੇ ਅੰਮ੍ਰਿਤ ਵੇਲੇ ਉੱਠੇ ਹਨ ਜਾਗੇ ਹਨ।
ਤਨ ਸੋਚ ਸ਼ਨਾਨ ਲਾਗੇ,
ਔਰ ਅੰਮ੍ਰਿਤ ਵੇਲੇ ਉੱਠ ਕੇ ਸਭ ਨੇ ਸੋਚ ਸ਼ਨਾਨ ਕੀਤਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕੀਤੇ ਹਨ।
ਸ਼ਬਦ ਰਾਗ ਬੋਥਾਏ,
ਔਰ ਦੂਰ ਦੂਰ ਤੱਕ ਕੀਰਤਨ ਦੀਆਂ ਧੁਨੀਆਂ ਉਹ ਸੁਣੀਆਂ ਜਾ ਰਹੀਆਂ ਨੇ। ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਗੁਰੂ ਸਾਹਿਬ ਦੇ ਦਰਬਾਰ ਵਿੱਚ, ਗੁਰੂ ਕੇ ਸਿੱਖ ਬੜਾ ਰੀਝ ਰੀਝ ਕੇ ਕੀਰਤਨ ਕਰ ਰਹੇ ਨੇ, ਉੱਚੀ ਧੁਨ ਵਿੱਚ ਸ਼ਬਦਾਂ ਨੂੰ ਗਾਇਨ ਕਰਦੇ, ਸਾਰੇ ਆਨੰਦਪੁਰ ਸਾਹਿਬ ਚ ਸੁਣਦਾ ਹੈ।
ਸਿੱਖ ਸੁਣੇ ਪ੍ਰੇਮ ਉਮਗਾਈ,
ਬਹੁਤ ਸਾਰੇ ਸਿੱਖ ਬੜੇ ਪਿਆਰ ਨਾਲ ਉਮਗ ਉਮਗ ਕੇ ਸੁਣਦੇ ਨੇ, ਚਾਓ ਨਾਲ ਕੀਰਤਨ ਹੋ ਰਿਹਾ, ਚਾਓ ਨਾਲ ਹੀ ਗੁਰੂ ਕੇ ਸਿੱਖ ਸੁਣ ਰਹੇ ਨੇ, ਉਮਗ ਉਮਗ ਕੇ ਕੀਰਤਨ ਸੁਣਦੇ ਹਨ।
ਗੁਰ ਧਿਆਨ ਠਾਨ ਕਰ ਬੈਸੇ,
ਇਧਰ ਕਲਗੀਧਰ ਜੀ ਵੀ ਪਹਿਰ ਰਾਤ ਰਹਿੰਦਿਆਂ ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠੇ ਨੇ, ਸੋਚ ਇਸ਼ਨਾਨ ਕਰਕੇ ਮਹਾਰਾਜ ਜੀ ਆਪਣੇ ਧਿਆਨ ਵਿੱਚ ਮਗਨ ਹੋਏ ਨੇ।
ਲਖ ਬ੍ਰਹਮ ਰੂਪ ਹੈ ਜੈਸੀ,
ਜੋ ਸਤਿਗੁਰਾਂ ਦਾ ਬ੍ਰਹਮ ਰੂਪ ਹੈ, ਮਹਾਰਾਜ ਜੀ ਬ੍ਰਹਮ ਰੂਪ ਨੇ ਨਾ, ਪ੍ਰਮਾਤਮਾ ਦਾ ਰੂਪ ਨੇ, ਉਸ ਬ੍ਰਹਮ ਰੂਪ ਵਿੱਚ महाराज दसवें पातशाह जी ने अपना ध्यान जोड़िया ब्रह्म रूप विच अपनी सुरत नूं जोड़िया निजा आनंद विच स्थित होए हन।
दिन उठे प्रकाश बिसाला,
जदों दिन उदय होया सूरज चढ़िया उदों तक सतगुरु जी बैठदे सन, ते अज भी दिन उदय होया प्रकाश होया ते महाराज जी उठे हन।
तन पहर बस्तर तिस काला,
तो कलगीधर जी ने बड़े सोहने बस्तर अपने शरीर ते धारण कीते हन।
टिगवर्ती सब चल आए,
टिगवर्ती निकटवर्ती सन ओ सारे चल के आए हन।
तैयारी दीन कराए,
और आके सारियां तैयारियां करवाईयां हन।
रणजीत नगारा बाजियो, जिस तुन ते सुन कन लाजियो।
रणजीत नगारा बजया महाराज सच्चे पातशाह दा, ऐसा नगारा जिस दी आवाज सुन के एक बारी बदल भी लजायमान हो गए ने, के बदल भी ओदा नहीं गरजदे जिवें महाराज जी दा रणजीत नगारा गरजया है।
पति नाहन धून दूत जो आयो,
ते नाहन दा राजा ओदा जेड़ा दूत आया सी वकील बेनती महाराज जी दे चरना च लैके,
सो सतगुर निकट बुलायो,
उनू महाराज जी ने अपने कोल सद्या, उस दूत नू अपने कोल बुलाया।
मोला दे सिर पाओ,
और गुरु घर वल्लों उस दूत नू महाराज जी ने बहु मुला कीमती सिरे पाओ बख्शिया।
कर दीन सुविधा अगाओ,
और सिरे पाओ बख्श के गुरु घर वल्लों नू विदा कीता टोरिया है।
हमें आए देव सुध जाए, तो पीछे होए चढ़ाए।
महाराज जी कहन लगे दूत नू के जाओ भाई तुसी वापस जाओ, ते नाहन दे राजे नू नहणेश नू जाके साडी खबर दे दियो कि असी आ रहे हैं, तू चल तेरे पिछे असी भी चढ़ के आउण लगे हां।
सुन गुर तेले सिर पाओ,
महाराज जी दे वचन सुन के उस दूत ने सतगुरु सच्चे पातशाह जी महाराज जी कोलों सिरे पाओ प्राप्त कीता है।
कर बंधन पयो बिदाओ,
और सतगुरां नू वंदना करके नमस्कार करके विदा होया।
कर दीर्घ मजल पियाना,
बड़ी दीर्घ मजल दीर्घ पेंडा तय कीता है।
मिल निज निप सात बखाना,
और जाके अपने राजे नू राजे मेदनी प्रकाश नू ए दूत मिलया है।
गुरु गोविंद सिंह आनंदियो, तुब दिशते मैं जब बंदियो।
दूत ने आख्या हे राजा, जदो मैं तेरे वल्लों गुरु कलगीधर दे चरणा विच मत्था टेकिया वंदना कीती, तो दसवें पातशाह जी महाराज जी बड़े आनंदित होए, तेरी नमस्कार उन्हां ने बड़ी खुशी नाल प्रवान कीती है।
चढ़ परे आए मगमाई,
ते मैं चल के आया, मेरे पिछे पिछे ओ भी चढ़ के आ रहे ने, और आ के तेरे देश नू अपने चरण पा के पवित्र करनगे।
मैं सुदेत चल सह साए,
मैं तेनू खबर देन वास्ते पहला चल के आया हां।
सुन नाहन पति अर खायो, सब मिलबे ब्योंत बनायो।
सुन के नाहन दा पति यानी कि राजा मेदनी प्रकाश बड़ा खुश होया प्रसन्न होया, इन्हे सतगुरु जी नू मिलन वास्ते सारी ब्योंत बंदी कीती है, तैयारी कीती है महाराज जी सच्चे पातशाह जी नू मिलन वास्ते। ते जिवें सतगुरु जी चल के श्री आनंदपुर साहब तो नाहन आ रहे ने, ओ कथा आप जी अगलिया प्रसंगा विच सरवण करोगे। अज जेठ दे महीने दी संगरांद दा दिहाड़ा है, महाराज पंजवें पातशाह धन गुरु अर्जन देव साहब जी दा हुक्म है, हर जेठ जुड़न दा लोड़ी है, जिस अगै सब निबन। इस जेठ दे महीने द्वारा उपदेश है भाई, उस वाहिगुरु परमेश्वर नाल जुड़ना चाहीदा है जिहदे अगे दुनिया दीआं सारीआं ताकतां निमदीआं ने, जिस अगे सारे निमदे ने सारे झुकते ने, ओदे नल जुड़ो। हर सज्जन दावन लग्या किसे ना देई बन, जेड़े उस पार ब्रह्म परमेश्वर दे पल्ले नल जुड़ जांदे ने, फिर परमात्मा उन्हां नू बन के किसे दूतां नू नहीं सौंपदा, फिर हर वक्त उन्हां नू अपनी शरण विच रख के अपने गल नल ला के रखदा। ਉਹ ਮਹਾਰਾਜ ਜੀ ਇਸੇ ਪਾਵਨ ਬਚਨਾਂ ਵਿੱਚ ਅਖੀਰਲੀ ਪੰਗਤੀ ਚ ਕਹਿੰਦੇ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਹਿ ਭਾਗ ਮਥਨ। ਇਹ ਜੇਠ ਦਾ ਮਹੀਨਾ ਸੁਖਦਾਈ ਹੈ ਉਹਨਾਂ ਧਣੀਆਂ ਪੁਰਖਾਂ ਵਾਸਤੇ ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗ ਨੇ, ਜਿਹੜੇ ਉਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਨਾਲ ਜੁੜੇ ਹੋਏ ਨੇ, ਨਿਰੰਕਾਰ ਨਾਲ ਜੁੜੇ ਹੋਏ ਨੇ, ਸਹਿਬ ਤਰਸ ਕਰਨ। ਇਹ ਜੇਠ ਦਾ ਮਹੀਨਾ ਸਤਿਗੁਰਾਂ ਦੀ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਕਥਾ ਕਰਦਿਆਂ ਤੇ ਸੁਣਦਿਆਂ ਬਤੀਤ ਹੋਵੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ।